ਸਤਨਾਮ ਵਾਹਿਗੁਰੂ ਸਾਹਿਬ ਜੀ। ਰਾਗ ਧਨਾਸਰੀ ਮਹੱਲਾ ਤੀਜਾ ਘਰ ਚੌਥਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਮ ਭੀਖਕ ਭਿਖਾਰੀ ਤੇਰੇ ਤੂੰ ਨਿਜ ਪਤ ਹੈ ਦਾਤਾ ਹੋ ਦਿਆਲ ਨਾਮ ਦੇਹੋ ਮੰਗਤ ਜਨ ਕੋ ਸਦਾ ਰਹੂੰ ਰੰਗ ਰਾਤਾ ਹਮ ਭੀਖਕ ਭਿਖਾਰੀ ਤੇਰੇ ਤੂੰ ਨਿਜ ਪਤ ਹੈ ਦਾਤਾ ਹੋ ਦਿਆਲ ਨਾਮ ਦੇਹੋ ਮੰਗਤ ਜਨ ਕੋ ਸਦਾ ਰਹੂੰ ਰੰਗ ਰਾਤਾ ਹਉਂ ਬਲਿਹਾਰੈ ਜਾਉਂ ਸਾਚੇ ਤੇਰੇ ਨਾਮ ਵਿਟੋ ਕਰਨ ਕਾਰਣ ਸਭਨਾ ਕਾ ਏਕੋ ਅਵਰਣ ਦੂਜਾ ਕੋਈ ਰਾਹਉ ਬਹੁਤੇ ਫੇਰ ਪਏ ਕਿਰਪਨ ਕੋ ਅਬ ਕਿਛ ਕਿਰਪਾ ਕੀਜੈ ਹੋ ਦਿਆਲ ਦਰਸ਼ਨ ਦੇਹੋ ਆਪਣਾ ਐਸੇ ਬਖਸ਼ ਕਰੀਜੈ ਭਨਤ ਨਾਨਕ ਭਰਮ ਪਟ ਖੁੱਲੇ ਗੁਰ ਪ੍ਰਸਾਦੇ ਜਾਣਿਆ ਸਾਚੇ ਲਿਵ ਲਾਗੀ ਹੈ ਭੀਤਰ ਸਤਿਗੁਰ ਸਿਉ ਮਨ ਮਾਨਿਆ ਭਨਤ ਨਾਨਕ ਭਰਮ ਪਟ ਖੁੱਲੇ ਗੁਰ ਪ੍ਰਸਾਦੀ ਜਾਣਿਆ ਸਾਚੇ ਲਿਵ ਲਾਗੀ ਹੈ ਭੀਤਰ ਸਤਿਗੁਰ ਸਿਉ ਮਨ ਮਾਨਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਭਗਵਾਨ ਦਾਸੰ ਦਾਸ ਕਹਿ ਜਨ ਨਾਨਕ ਜੇਹਾ ਤੂੰ ਕਰਾਹੇ ਤੇਹਾ ਹਉ ਕਰੀ ਵਖਿਆਨ। ਦੰਡਉਤ ਬੰਦਨ ਅਨਕ ਵਾਰ ਸਰਬ ਕਲਾ ਸਮਰਥ डोलन ते राखो प्रभु, नानक दे कर हथ डोलन ते राखो प्रभु, नानक दे कर हथ। परम सम्मान योग सतगुरु गुरु ग्रंथ साहिब सच्चे पातशाह जी दी पावन पवित्र हजूरी अंदर सुभायमान गुरु सवारे सतसंगी जनों अमृत वेले सचखंड श्री हरिमंदर साहिब जी विखे सतगुरु गुरु ग्रंथ साहिब महाराज जी ने प्रकाशमान हो जो अज शब्द हुक्मनामे दे रूप विच असानू बख्शिश कीता है। गुरु ग्रंथ साहिब जी दा राग तनासरी है और शब्द दे उच्चारण करता तीसरे गुरुदेव सतगुरु गुरु अमरदास जी महाराज ने। धन गुरु ग्रंथ साहिब महाराज जी दे अंग 666 उपर यह शब्द दर्ज है। इस शब्द का जो विचार का अज मरकज जो तुराक है वो प्रभु चरणा विच धन गुरु अमरदास जी वालों कीती हुई एक बेनती है। ते मालक दे चरणा विच बेनती करके गुरु अमरदास महाराज सानू प्रभु चरणा विचो मंगन दी आजाच पैदा से दे। पहला ता बचन है मालक आप जी दाते हो ते असी आप जी दे दर दे पिखारी खां। पिखारी दी झोली विच मालक अपनी बंदगी अपने नाम दी खैर पाओ। ते दूसरा बचन है इस कंजूस नू पता नहीं किन्ने कु जन्म हो गए ने भटकद्या होया, इस मनुखा देही विच मेहर करो कि आप जी दे दर्शन दीदारे असी कर सकीए। तीसरा बचन है इस शब्द विच कि जिस इंसान उपर गुरु की कृपा हो जाए उहदे भरम दे जिहड़े पट ने पर्दे ने किवाड़ ने वह गुरु ने तोड़ दिते ते उस दे अंदर परमात्मा दे नाम की सच्ची लिव अठे पैर ही लगी रहिंदी है। आओ इस अमृत शब्द नूं विचारन तो पहला हजूर गुरु अमरदास आप बख्शिश करन शब्द की कला गुरु ग्रंथ साहिब वरतान आप तरस करके ही विचार करा लें। करो बख्श साध संगत जी आसीस बख्श दे कोई प्यार अदब नाल उचारण करो जी। सतनाम श्री वाहे गुरु जी। करो बख्शिश फिर उच्चारण करो जी सतनाम श्री वाहे गुरु जी।
वाहे गुरु साहिब जी। राग तनासरी महला तीजा कर चौथा।
राग तनासरी है शब्द दे उच्चारण करन वाले तीसरे गुरुदेव धन गुरु अमरदास महाराज जी ने, ते चौथे राग अंदर इस शब्द नू गायन दी हदायत कीती गई है। चौथे घर दे अंदर धन गुरु अमरदास महाराज जिन्हां ने अपने जीवन काल विच 12 साल दे करीब धन गुरु अंगद देव महाराज जी दे दर ते बिखम गाखड़ी कार कमाई है। हजूर 12 साल अपने मोढ़े ते गागर ढो धन गुरु अंगद साहिब महाराज जी दे दरबार विच खोर भी सेवा करते रहे। जदों गुरता गद्दी ते विराजमान हुंदे ने ते धन गुरु अमरदास महाराज गोइंदवाल साहिब की धरती नूं भाग लांदे, भावां के इस नगर की उसारी दे संबंध विच हजूर ने पहला ही इन्हां नूं इत्थे तोरिया सी, पर गुरु जोत की प्राप्ति तो बाद गुरता गद्दी ते विराज होण तो बाद गोइंदवाल साहिब की धरती ते आ विराजे। इस संबंध विच भाई गुरदास साहिब जी का एक बचन है, लहने पाई नानकों देनी अमरदास कर आई, गुर बैठा अमर स्वरूप होए गुरमुख पाई दाद इलाही, फेर विसाया गोइंदवाल अचरज खेल ना लख्या जाई, दात जोत खसम वड्याई। धन गुरु अमरदास महाराज जी ने अपने गुरु काल दे समय दरमियान 17 रागां विच अमृत बाणी उचारण कीती। 17 रागां विच जिथे हजूर दे अमृत बचन ने उत्थे शलोक ते वारां ते वधीक उस विच वी धन गुरु अमरदास जी दे अमृत शलोक दर्ज कीते गए। अज राग तनासरी अंदर हजूर दा शब्द ते चौथे घर विच इस नूं गायन दी हदायत कीती है।
एक ओंकार सतगुर प्रसाद।
पार ब्रह्म परमेश्वर अदुत्ती एक है ते एक हो के उह सारियां दे विच एक रस व्यापक है, एक है ते एक हो के उह निरंतर सब विच विद्यमान है। उस नूं प्राप्त करन दा वसीला सतगुर प्रसाद सच्चे सतगुरु की कृपा बख्शिश नदर ओदी मेहरामत नाल प्राप्ति हुंदी है।
हम भीखक पेखारे तेरे तू निज पत है दाता।
पहली इस पवित्र शब्द की तुक है हम भीखक पेखारी तेरे। दो शब्द ने, एक भीखक है ते दूसरा शब्द पेखारी है, पर दोनों शब्दों के अर्थ जेड़े ने ओ एक ही बन के मंगते जा मंगता। हे अकाल पुरख वाहिगुरु जी, हे पार ब्रह्म परमेश्वर जी, असी आप जी दे दर दे मंगते खां, सवाली खां, आजज खां, आप जी दे दर दे जाचक हाँ, आप जी दे दर दे उत्ते खैर मंगण वाले भिखारी खां। हम भीखक पेखारी तेरे। ते अगला वचन है तू निज पत खै दाता। तू दाता देन वाला खै, ते कला दाता शब्द नहीं वरत्या, इस नाल एक शब्द वरत्या है निज पत। इहदे अर्थ जरूर आपां करने चाहांगे निज पत दे। पत दा अर्थ है पति मालक, ते निज दा अर्थ है आप। अपने मालक तुसी आप हो, तुहाडा होर कोई मालक नहीं। पहली दास एक बेनती करेगा कि खम भीखक पेखारी तेरे तू निज पत खै दाता, के पार ब्रह्म परमेश्वर दाता है, ਬਾਕੀ ਸਾਰੇ ਉਹਦੇ ਦਰ ਦੇ ਮੰਗਤੇ ਨੇ। ਅਗਲੀ ਗੱਲ ਕਿ ਦੇਖੋ ਪਰਿਪੂਰਨ ਪਰਮਾਤਮਾ ਦੇ ਘਰ ਵਿੱਚ ਬਹੁਤ ਕੁਛ ਨਹੀਂ, ਸਭ ਕੁਛ ਹੈ। ਬਹੁਤ ਕੁਛ ਦੇ ਵਿੱਚ ਕੁਝ ਗੁੰਜਾਇਸ਼ ਰਹਿੰਦੀ ਹੈ ਕਿ ਇੰਨਾ ਕੁਝ ਹੈ ਪਰ ਆਹ ਚੀਜ਼ ਮੇਰੇ ਕੋਲ ਨਹੀਂ। ਬਹੁਤ ਦੀ ਥਾਂ 'ਤੇ ਹਜ਼ੂਰ ਨੇ ਬਾਣੀ 'ਚ ਸ਼ਬਦ ਸਭ ਕੁਛ ਵਰਤਿਆ ਹੈ ਕਿ ਪਰਮਾਤਮਾ ਦੇ ਘਰ ਅੰਦਰ ਕਿਹੜੀ ਚੀਜ਼ ਕਹਿ ਜਿਹੜੀ ਪਾਰ ਬ੍ਰਹਮ ਪਰਮੇਸ਼ਵਰ ਦੇ ਘਰ ਵਿੱਚ ਨਹੀਂ। ਰੋਜ਼ ਗੁਰੂ ਅਮਰਦਾਸ ਜੀ ਦੇ ਅੰਮ੍ਰਿਤ ਬੋਲ ਆਨੰਦ ਸਾਹਿਬ ਆਪਾਂ ਪੜ੍ਹਨੇ ਅਤੇ ਉਸ ਵਿੱਚ ਉਸ ਦਾਤੇ ਦੇ ਘਰ ਦੀਆਂ ਦਾਤਾਂ ਅਤੇ ਕਿਵੇਂ ਉਹ ਬਖਸ਼ਿਸ਼ਾਂ ਕਰਦਾ ਉਸ ਦੇ ਸੰਬੰਧ ਵਿੱਚ ਇੱਕ ਪੌੜੀ ਦਾ ਪਾਠ ਹੈ ਕਿ ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰੇ। ਕਿਹੜੀ ਚੀਜ਼ ਜਿਹੜੀ ਤੇਰੇ ਘਰ 'ਚ ਨਹੀਂ? ਘਰ ਤਾਂ ਤੇਰਾ, ਸਭ ਕੁਛ ਹੈ। ਬਹੁਤ ਕੁਛ ਨਹੀਂ ਕਿਹਾ, ਸਭ ਕੁਛ ਦਾ ਅਰਥ ਕਿ ਕੋਈ ਚੀਜ਼ ਐਸੀ ਨਹੀਂ ਜਿਹੜੀ ਮੇਰੇ ਉਸ ਸੱਚੇ ਸਾਹਿਬ ਦੇ ਘਰ ਵਿੱਚ ਮੌਜੂਦ ਨਹੀਂ। ਹਰ ਚੀਜ਼ ਪਰਮਾਤਮਾ ਦੇ ਘਰ ਵਿੱਚ ਮੌਜੂਦ ਹੈ। ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ, ਘਰ ਤਾਂ ਤੇਰਾ ਸਭ ਕੁਛ ਹੈ। ਜਿਸ ਦੇਹੇ ਸੋ ਪਾਵੇ, ਚੀਜ਼ਾਂ ਤਾਂ ਸਾਰੀਆਂ ਤੇਰੇ ਘਰ ਵਿੱਚ ਨੇ ਪਰ ਆਪਣੀ ਮਰਜ਼ੀ ਦਾ ਮਾਲਕ ਹੈ। ਜਿਹਦੇ 'ਤੇ ਤਰੁੱਟ ਪਵੇ ਉਹਦੀ ਝੋਲੀ ਵਿੱਚ ਤੂੰ ਦਾਤ ਪਾ ਦੇਣਾ ਹੈ ਸਭ ਕੁਛ। ਇਹਦਾ ਤਾਂ ਮੇਰੇ ਕਹਿਣ ਤੋਂ ਮੁਰਾਦ ਸੀ ਕਿ ਜੇਕਰ ਕਿਸੇ ਬੰਦੇ ਦੀ ਝੋਲੀ ਵਿੱਚ ਮੰਨ ਲਓ ਕੋਈ ਚੀਜ਼ ਮੰਗਦਾ, ਦਾਤ ਮੰਗਦਾ ਨਹੀਂ ਪਈ, ਇਹਦਾ ਮਤਲਬ ਇਹ ਮਤ ਸਮਝੇ ਕਿ ਪਰਮਾਤਮਾ ਦੇ ਘਰ ਵਿੱਚ ਉਹ ਚੀਜ਼ ਹੈ ਨਹੀਂ। ਹੈ ਸਭ ਕੁਛ ਹੀ, ਪਰ ਜਿਸ ਉੱਤੇ ਤਰਸ ਕਰੇ ਉਹਨੂੰ ਦਾਤ ਦਿੰਦਾ। ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ, ਘਰ ਤਾਂ ਤੇਰਾ ਸਭ ਕੁਛ ਹੈ। ਜਿਸ ਦੇਹ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਘਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ। ਕਿਹੜੀ ਚੀਜ਼ ਤੇਰੇ ਘਰ 'ਚ ਨਹੀਂ? ਇੱਕ ਹੋਰ ਬੇਨਤੀ, ਗੁਰੂ ਅਰਜਨ ਦੇਵ ਜੀ ਦਾ ਸ਼ਬਦ ਹੈ, ਇਹ ਵੀ ਝਲਕ ਉਸ ਨੂੰ ਮਿਲਦੀ ਹੈ ਕਿ ਤੇਰੇ ਘਰ ਵਿੱਚ ਸਭ ਕੁਛ ਹੈ, ਜਿਹਨੂੰ ਪਰਮਾਤਮਾ ਦੇ ਨਾਲ ਅੰਦਰੋਂ ਡੂੰਘੀ ਪਿਆਰ ਮੁਹੱਬਤ ਬਣ ਜਾਏ। ਕਿਉਂਕਿ ਜਦੋਂ ਕਿਸੇ ਨੂੰ ਮਿੱਤਰ ਬਣਾ ਲਈਏ ਨਾ, ਤੇ ਮਿੱਤਰ ਕਦੀ ਵੀ ਆਪਣੇ ਮਿੱਤਰ ਤੋਂ ਕੁਝ ਲੁਕਾਉਂਦਾ ਨਹੀਂ। ਇੱਕ ਰਿਸ਼ਤਾ ਐਸਾ ਹੈ, ਕਈ ਵਾਰੀ ਬੰਦਾ ਆਪਣੇ ਬੱਚਿਆਂ ਤੋਂ ਪਰਦੇ ਪਾ ਜਾਂਦਾ, ਆਪਣੇ ਰਿਸ਼ਤੇਦਾਰਾਂ ਤੋਂ ਪਰਦੇ ਪਾ ਜਾਂਦਾ, ਪਰ ਜਿਸ ਵਕਤ ਉਹਦਾ ਦਿਲੀ ਮਿੱਤਰ, ਦਿਲੀ ਹਮਦਰਦੀ ਰੱਖਣ ਵਾਲਾ ਯਾਰ ਹੁੰਦਾ, ਉਹਦੇ ਕੋਲੋਂ ਕੁਛ ਵੀ ਨਹੀਂ ਲੁਕਾ ਸਕਦਾ। ਇਹੀ ਕਾਰਨ ਕਿ ਦੇਖੋ ਜਦੋਂ ਕਿਸੇ ਦੀ ਕਿਸੇ ਨਾਲ ਮਿੱਤਰਤਾ ਪੈ ਜਾਏ, ਮਿੱਤਰਤਾ ਪਾਉਣ ਵਾਲੇ ਲੋਕ ਆਪਣਿਆਂ ਤੋਂ ਪਰਦੇ ਪਾ ਜਾਂਦੇ ਨੇ ਪਰ ਮਿੱਤਰ ਨਾਲ ਹਰ ਗੱਲ ਸਾਂਝੀ ਕਰਦੇ। ਧੰਨ ਗੁਰੂ ਪੰਚਮ ਪਿਤਾ ਮਹਾਰਾਜ ਫਰਮਾਉਂਦੇ ਨੇ, ਵਾਹਿਗੁਰੂ ਜੀ ਤੁਸੀਂ ਮੇਰੇ ਸੱਜਣ ਹੋ, ਤੁਸੀਂ ਸਾਡੇ ਮਿੱਤਰ ਹੋ, ਅਤੇ ਜਦੋਂ ਤੁਸੀਂ ਮਿੱਤਰ ਬਣੇ ਅਤੇ ਤੁਹਾਡੇ ਘਰ ਅੰਦਰ ਅਸੀਂ ਝਾਤੀ ਮਾਰ ਕੇ ਦੇਖਿਆ, ਬਹੁਤ ਕੁਛ ਨਹੀਂ, ਤੁਹਾਡੇ ਘਰ ਅੰਦਰ ਸਭ ਕੁਛ ਹੀ ਭਰਪੂਰ ਹੈ। ਇਹ ਕਾਨੜਾ ਰਾਗ ਹੈ ਅਤੇ ਗੁਰਦੇਵ ਦੇ ਬਚਨ ਨੇ, ਜਨ ਕੋ ਪ੍ਰਭ ਸੰਗੇ ਅਸਨੇਹ, ਸਾਜਨੋ ਤੂੰ ਮੀਤ ਮੇਰਾ। ਇੱਕ ਮੇਰਾ ਸੱਜਣ ਅਤੇ ਦੂਜਾ ਤੂੰ ਮੇਰਾ ਮਿੱਤਰ। ਸਾਜਨੋ ਤੂੰ ਮੀਤ ਮੇਰਾ, ਅਤੇ ਨਾਲ ਬਚਨ ਕਰਦੇ ਨੇ, ਗ੍ਰਹਿ ਤੇਰੇ ਸਭ ਕੁਛ, ਸਭ ਕੁਝ ਤੇਰੇ ਘਰ ਵਿੱਚ ਹੈ। ਸਾਜਨੋ ਤੂੰ ਮੀਤ ਮੇਰਾ, ਗ੍ਰਹਿ ਤੇਰੇ ਸਭ ਕੇ, ਹਰ ਚੀਜ਼ ਤੇਰੇ ਘਰ ਅੰਦਰ ਮੌਜੂਦ ਹੈ। ਜਿਵੇਂ ਸਤਿਗੁਰੂ ਦੇ ਅਸੀਂ ਬਚਨ ਪੜ੍ਹਨੇ, ਇਕੱਲੀਆਂ ਚੀਜ਼ਾਂ ਪਦਾਰਥ ਨਹੀਂ, ਆਤਮਕ ਖੇੜੇ ਵੀ ਤਾਂ ਉਹਦੇ ਘਰ ਵਿੱਚ ਨੇ। ਵੱਡੀ ਹੋਂ ਵੱਡਾ ਅਪਾਰ ਤੇਰਾ ਮਰਤਬਾ, ਰੰਗ ਪਰੰਗ ਅਨੇਕ ਨਾ ਜਾਪਣ ਕਰਤਬਾ, ਜੀਆਂ ਅੰਦਰ ਜੀਓ ਸਭ ਕੀ ਜਾਣ ਲਾ, ਹਰ ਚੀਜ਼ ਤੇਰੇ ਘਰ ਦੇ ਅੰਦਰ ਹੈ। ਉਹਦੇ ਵਿੱਚ ਇੱਕ ਤੁਕ ਹੈ, ਤੇਰਾ ਘਰ ਆਨੰਦ ਵਧਾਈ ਤੁਧ ਕਾ, ਤੇਰੇ ਘਰ ਵਿੱਚ ਖੇੜੇ ਨੇ, ਤੇਰੇ ਘਰ ਵਿੱਚ ਆਨੰਦ ਹੈ। ਪਹਿਲੀ ਬੇਨਤੀ ਦਾਸ ਇਹ ਕਰੇਗਾ ਕਿ ਪਰਿਪੂਰਨ ਪਰਮਾਤਮਾ ਉਹ ਦਾਤਾ ਹੈ, ਜਿਸ ਦਾਤੇ ਦੇ ਘਰ ਅੰਦਰ ਹਰ ਚੀਜ਼ ਮੌਜੂਦ ਹੈ। ਬਾਕੀ ਜਿਤਨਾ ਵੀ ਸੰਸਾਰ ਹੈ ਇਸ ਵਿੱਚ ਕੋਈ ਦਾਤਾ ਨਹੀਂ, ਜੇ ਦਾਤਾ ਸਿਰਫ ਪਾਰ ਬ੍ਰਹਮ ਪਰਮੇਸ਼ਰ ਹੈ। ਤਾਂ ਹੀ ਸਤਿਗੁਰੂ ਦੇ ਅੰਮ੍ਰਿਤ ਬਚਨ ਅਸੀਂ ਪੜ੍ਹਨੇ ਹਾਂ। ਦੋ ਬਚਨ ਦਾਸ ਇੱਥੇ ਆਰੰਭ ਵਿੱਚ ਅਰਜ਼ ਕਰਨੇ ਚਾਹੁੰਦਾ ਸੀ ਕਿਉਂਕਿ ਅੱਜ ਭਿਖਾਰੀ ਅਤੇ ਦਾਤੇ ਦਾ ਬਚਨ ਚੱਲਿਆ ਹੈ। ਬਾਕੀ ਸਭ ਮੰਗਤੇ ਨੇ, ਦਰਜਾ ਬਦਰਜਾ ਆਪਣੀ ਬਿਰਤੀ ਨਾਲ ਮੰਗਦੇ ਪਏ। ਕੋਈ ਬੰਦਾ ਰੋਟੀ ਮੰਗ ਰਿਹਾ, ਕੋਈ ਬੰਦਾ ਬਸਤਰ ਮੰਗ ਰਿਹਾ, ਕੋਈ ਬੰਦਾ ਹੀਰੇ ਮੰਗ ਰਿਹਾ, ਕੋਈ ਬੰਦਾ ਪਦਵੀ ਮੰਗ ਰਿਹਾ, ਕੋਈ ਬੰਦਾ ਸੰਤਾਨ ਮੰਗ ਰਿਹਾ ਹੈ ਸੱਚ ਇਵੇਂ, ਤੇ ਕੋਈ ਬੰਦਾ ਸ਼ਰਧਾ ਵਿੱਚ ਅਰਦਾਸ ਕਰਕੇ ਭਗਵਾਨ ਮੰਗ ਰਿਹਾ। ਬਾਕੀ ਤਾਂ ਸਾਰੇ ਆਪਾਂ ਮੰਗਦੇ ਹਾਂ। ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਲੋਕ ਕਿ ਜਗਤ ਭਿਖਾਰੀ ਫਿਰਤ ਹੈ ਸਭ ਕੋ ਦਾਤਾ ਰਾਮ। ਦੇਖੋ ਦਾਤਾ ਇੱਕ ਵਚਨ ਹੈ ਤੇ ਭਿਖਾਰੀ ਬਹੁ ਵਚਨ ਬਣੇਗਾ। ਸਾਰਾ ਜਗਤ ਭਿਖਾਰੀ ਹੈ, ਪਰ ਯਾਦ ਰੱਖੋ ਸਾਰੇ ਜਗਤ ਵਿੱਚ ਦਾਤੇ ਦੋ ਵੀ ਨਹੀਂ, ਦਾਤਾ ਕੇਵਲ ਇੱਕੋ ਹੈ। ਜਗਤ ਭਿਖਾਰੀ ਫਿਰਤ ਹੈ ਸਭ ਕੋ ਦਾਤਾ ਰਾਮ, ਕਉ ਨਾਨਕ ਮਨ ਸਿਮਰ ਤੈਂ ਪੂਰਨ ਹੋਵੇ ਕਾਮ। ਤੂੰ ਉਸ ਦਾਤੇ ਨੂੰ ਸਿਮਰ, ਤੇਰਾ ਹਰ ਕੰਮ ਪੂਰਾ ਹੋਵੇਗਾ। ਜਦੋਂ ਅੰਮ੍ਰਿਤ ਵੇਲੇ ਆਪਾਂ ਨਿਤਨਿਮ ਕਰਨੇ ਹਾਂ, ਧੰਨ ਗੁਰੂ ਗੋਬਿੰਦ ਸਿੰਘ ਸੱਚੀ ਸਰਕਾਰ ਦਾ ਇੱਕ ਸਵਈਆ ਹੈ, ਦਸਾਂ ਸਵਈਆਂ ਵਿੱਚ ਹਜ਼ੂਰ ਨੇ ਕਿਹਾ ਤਾਕਤ ਵਾਲੇ ਬੰਦੇ, ਰਾਜੇ ਮਹਾਰਾਜੇ, ਅਮੀਰ ਵਜ਼ੀਰ ਸਾਰੇ ਮਾਲਕ ਦੇ ਦਰ 'ਤੇ ਆ ਕੇ ਮੰਗਦੇ। ਸਿਰਫ ਮਨ ਨੂੰ ਸਮਝਾਉਣ ਦੀ ਗੱਲ ਹੈ ਨਾ। ਆਹ ਦੇਖੋ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦਾ ਦਰਬਾਰ, ਸਨਮਾਨਯੋਗ ਸਿੰਘ ਸਾਹਿਬ ਬੈਠੇ ਨੇ, ਜਿਨ੍ਹਾਂ ਨੂੰ ਸਾਰੀ ਦੁਨੀਆ ਸਲਾਮਾਂ ਕਰਦੀ ਹੈ, ਰਾਜੇ ਮਹਾਰਾਜੇ, ਮੰਤਰੀ, ਸੰਤਰੀ, ਵਜ਼ੀਰ, ਜਿਨ੍ਹਾਂ ਅੱਗੇ ਲੋਕ ਝੁਕਦੇ ਨੇ। ਪਰ ਦੇਖੋ ਜਦੋਂ ਇਸ ਦਰਬਾਰ ਵਿੱਚ ਆਉਂਦੇ ਨੇ ਤੇ ਵੱਡੇ ਵੱਡੇ ਰਾਜੇ ਵੀ ਸੀਸ ਝੁਕਾ ਕੇ ਝੋਲੀ ਅੱਡ ਕੇ ਮੰਗਦੇ ਪਏ ਨੇ, ਤੇ ਮਨ ਨੂੰ ਸਮਝਾ ਲਈਏ ਮਨਾ ਕਿ ਜਿਹੜੇ ਇਸ ਦਰ ਦੇ ਮੰਗਤੇ ਨੇ ਦਾਤੇ ਨਹੀਂ ਹੋ ਸਕਦੇ, ਪਰ ਉਸ ਦਾਤੇ ਅੱਗੇ ਤੂੰ ਝੁਕ ਜਾ ਜਿਹੜੇ ਵੱਡੇ ਵੱਡੇ ਤਾਕਤਾਂ ਵਾਲੇ ਵੀ ਝੁਕੇ ਹੋਏ। ਦਾਤਾ ਸਿਰਫ ਕੇਵਲ ਇੱਕ ਪਰਮਾਤਮਾ ਹੈ। ਬੇਨਤੀ ਧਿਆਨ ਨਾਲ ਸੁਣਿਓ, ਥੋੜ੍ਹਾ ਜਿਹਾ ਤੁਸੀਂ ਨਾ ਜਜ਼ਬਾਤ ਨੂੰ ਕਾਬੂ ਕਰਕੇ ਰੱਖਿਆ ਕਰੋ। ਜਕਾਰਾਂ ਛੱਡਿਆ ਸਾਰੀ ਮੇਰੀ ਉਹ ਲਹਿਜ ਹੀ ਟੁੱਟ ਜਾਂਦੀ। ਮੇਰੀ ਬੇਨਤੀ, ਮੈਂ ਕਦਰ ਕਰਨਾ ਤੁਹਾਡੇ ਜਜ਼ਬਾਤ ਦੀ। ਹੁਣ ਦੇਖੋ ਇੱਕ ਬਚਨ ਹੁੰਦਾ ਸਵਈਆਂ ਵਿੱਚ ਕਿ ਵੀਰ ਅਪਾਰ ਵੱਡੇ ਬਰਿਆਰ ਅਪਚਾਰੈ ਸਾਰ ਕੀ ਧਾਰ ਪਛਈਆ, ਤੋਰਤ ਦੇਸ਼ ਮਲਿੰਦ ਮਵਾਸਨ ਮਾਤੇ ਗਜਾਨ ਕੇ ਮਾਨ ਮਲਈਆ, ਗਾੜੇ ਗੜਾਨ ਕੋ ਤੋੜ ਨਖਾਰ ਸੋ ਬਾਤਨ ਕੀ ਚਕਚਾਰ ਰਵਈਆ। ਏਡਾ ਵੱਡਾ ਕੋਈ ਸੂਰਮਾ ਹੋਵੇਗਾ? ਵੀਰ ਅਪਾਰ ਵੱਡੇ ਬਰਿਆਰ ਅਬਚਾਰੈ, ਅਬਚਾਰੈ ਦਰ ਤੇ ਬਿਨਾਂ ਵਿਚਾਰਨ ਤੋਂ ਬੇਪਰਵਾਹ ਹੋ ਕੇ, ਉਹ ਵੱਡੇ ਬਹਾਦਰ ਸੂਰਮੇ ਜਿਹੜੇ ਬੇਪਰਵਾਹ ਹੋ ਕੇ ਨਾ ਤਾਂ ਸੰਜੋਹ ਪਾਉਂਦੇ ਨੇ, ਨਾ ਆਪਣੀ ਚਮੜੀ ਨੂੰ ਬਚਾਉਣ ਵਾਸਤੇ ਕੋਈ ਜੌਕਟ ਪਾਉਂਦੇ ਨੇ, ਮੈਦਾਨੀ ਜੰਗ ਵਿੱਚ ਉਤਰਦੇ ਨੇ ਬੇਪਰਵਾਹ ਹੋ ਕੇ ਸਾਦੇ ਕੱਪੜਿਆਂ ਨਾਲ। ਅਤੇ ਜਦੋਂ ਉਹਨਾਂ ਦੇ ਮੁੱਖ 'ਤੇ, ਉਹਨਾਂ ਦੇ ਸੀਨੇ 'ਚ, ਉਹਨਾਂ ਦੇ ਸਰੀਰ 'ਤੇ ਬਰਛੀ ਨੇਜਾ ਗੋਲੀ ਵੱਜਦੀ ਹੈ, ਅਤੇ ਕਹਿੰਦੇ ਨੇ ਇਸ ਤਰ੍ਹਾਂ ਹੱਸ ਕੇ ਉਹਨੂੰ ਜਰ ਲੈਂਦੇ ਨੇ ਕਿ ਮਾਨੋ ਜਿਵੇਂ ਤਨ ਦੇ ਉੱਪਰ ਕੁਛ ਹੋਇਆ ਵੀ ਨਾ ਹੋਵੇ। ਪਰ ਕਰਨ ਹੈ ਦਾਤਾ ਪਰਮਾਤਮਾ ਹੈ। ਵੀਰ ਅਪਾਰ ਵੱਡੇ ਬਰਿਆਰ ਵਿਚਾਰੇ ਸਾਰ ਕੀ ਧਾਰ ਪਛਈਆ, ਤੋਰਤ ਦੇਸ਼ ਮਲਿੰਦ ਮਵਾਸਨ ਮਾਤੇ ਗਜਾਨ ਕੇ ਮਾਨ ਮਲਈਆ। ਹਾਥੀਆਂ ਦਾ ਮਾਨ ਤੋੜਨ ਵਾਲੇ, ਆਕੀਆਂ ਦੀਆਂ ਗਰਦਨਾਂ ਮਲਣ ਵਾਲੇ, ਮਾਤੇ ਗਜਾਨ ਕੇ ਮਾਨ ਮਲਈਆ, ਗਾੜੇ ਗੜਾਨ ਕੋ ਤੋੜ ਨਖਾਰ ਸੋ ਬਾਤਨ ਕੀ ਚਕਚਾਰ ਲਵਈਆ। ਜਿਹੜੇ ਏਡੀ ਵੱਡੀ ਤਾਕਤ ਰੱਖਦੇ ਨੇ, ਚੇਤੇ ਰੱਖਿਓ ਉਹ ਵੀ ਦਾਤੇ ਨਹੀਂ। ਧੰਨ ਗੁਰੂ ਗੋਬਿੰਦ ਸਿੰਘ ਬਚਨ ਕਰਦੇ ਨੇ, ਸਾਹਿਬ ਸ੍ਰੀ ਸਭ ਕੋ ਸਿਰਨਾਇਕ ਜਾਚਕ ਅਨੇਕ। ਯਾਦ ਰੱਖਿਓ ਕਿ ਏਡਾ ਵੱਡਾ ਸੂਰਮਾ ਜਿਹੜਾ ਮੈਦਾਨੇ ਜੰਗ ਵਿੱਚ ਉਤਰਦਾ, ਕਿਸੇ ਦੀ ਪਰਵਾਹ ਨਹੀਂ। ਧੰਨ ਗੁਰੂ ਕਲਗੀਧਰ ਮਹਾਰਾਜ ਫਰਮਾਉਂਦੇ ਨੇ ਕਿ ਏਡੇ ਏਡੇ ਮਹਾਬਲੀ ਸੂਰਮੇ ਇੱਕ ਨਹੀਂ, ਇਹਨਾਂ ਵਰਗੇ ਅਣਗਿਣਤ ਮੰਗਤੇ ਬਣ ਕੇ ਰੱਬ ਦੇ ਦਰ 'ਤੇ ਖੈਰ ਪਏ ਮੰਗਦੇ। ਸਿਰਫ ਦਾਤਾ ਇੱਕ ਹੈ, ਸਾਹਿਬ ਸ੍ਰੀ ਸਭ ਕੋ ਸਿਰਨਾਇਕ, ਸਾਰਿਆਂ ਦਾ ਨਾਇਕ ਆਗੂ ਪਰਮਾਤਮਾ, ਜਾਚਕ ਅਨੇਕ ਸੋ ਏਕ ਦਵਈਆ। ਪਹਿਲੀ ਬੇਨਤੀ, ਖੰਮ ਭੀਖਕ ਭੇਖਾਰੀ ਤੇਰੇ, ਅਸੀਂ ਤੇਰੇ ਦਰ ਦੇ ਮੰਗਦੇ ਖਾਂ, ਤੇਰੇ ਦਰ 'ਤੇ ਝੋਲੀ ਅੱਡ ਕੇ ਮੰਗਣ ਆਏ ਖਾਂ। ਅਗਲੀ ਬੇਨਤੀ ਕਰਨੀ ਚਾਹੁੰਦਾ, ਤੂੰ ਨਿਜ ਪਤ ਖੈਂ ਦਾਤਾ। ਇਹ ਦੇਖੋ ਬਾਣੀ ਦਾ, ਕਥਾ ਦਾ ਮਤਲਬ ਇਹ ਹੁੰਦਾ, ਇੱਕ ਤਾਂ ਸ਼ਬਦ ਦੇ ਅੱਖਰਾਂ ਦੇ ਵੀ ਅਰਥ ਸਮਝ ਪੈਣ। ਇੱਕ ਅੱਖਰੀ ਅਰਥ ਨੇ, ਇੱਕ ਭਾਵ ਅਰਥ ਨੇ, ਅਤੇ ਇੱਕ ਉਹਨਾਂ ਸ਼ਬਦ ਦੇ ਪੂਰੇ ਸਿਧਾਂਤ ਦੀ ਵਿਆਖਿਆ ਹੈ। ਹੁਣ ਜਦੋਂ ਨਿਜ ਪਤ ਦਾਤਾ ਸ਼ਬਦ ਆਇਆ, ਅਤੇ ਇੱਥੇ ਜ਼ਰੂਰ ਸਾਨੂੰ ਅਰਥ ਇਸ ਸ਼ਬਦ ਦੇ ਕਰਨੇ ਪੈਣਗੇ। ਨਿਜ ਪਤ ਦੇ ਅਰਥ ਦਾਸ ਨੇ ਕੀਤੇ ਨੇ, ਨਿਜ ਦਾ ਅਰਥ ਹੈ ਆਪ ਅਤੇ ਪਤ ਦਾ ਅਰਥ ਹੈ ਮਾਲਕ। ਆਪਣਾ ਮਾਲਕ ਉਹ ਆਪ ਹੈ, ਉਹ ਸਵਤੰਤਰ ਹੈ। ਇਹਦੇ ਅਰਥ ਹੋਰ ਥੋੜ੍ਹੇ ਜਿਹੇ ਗਹਿਰਾਈ ਨਾਲ ਦੇਖੋ। ਦੁਨੀਆਂ ਵਿੱਚ ਜਿਤਨੇ ਵੀ ਲੋਕ ਕਿਸੇ ਗਰੀਬ ਦੀ ਮਦਦ ਕਰਦੇ ਨੇ, ਹਰ ਬੰਦੇ ਦੀ ਮਦਦ ਕਰਨ ਦੀ ਕੋਈ ਲਿਮਿਟ ਹੈ, ਕੋਈ ਦਾਇਰਾ ਹੈ। ਇੱਥੋਂ ਤੱਕ ਕਿ ਪ੍ਰਧਾਨ ਮੰਤਰੀ ਰਾਹਤ ਕੋਸ਼ ਹੈ, ਉਹਦੀ ਵੀ ਕੋਈ ਲਿਮਿਟ ਹੈ। ਉਹਦੇ ਦਰ 'ਤੇ ਜਾ ਕੇ ਕੋਈ ਸਵਾਲੀ ਕੋਈ ਮੰਗਤਾ ਮੰਗੇਗਾ, ਉਹ ਇੱਕ ਗੱਲ ਕਹੇਗਾ ਕਿ ਇੰਨੇ ਕੁ ਮੇਰੇ ਅਧਿਕਾਰ ਵਿੱਚ ਹੈ, ਇੰਨੇ ਮੇਰੇ ਅਧਿਕਾਰ ਖੇਤਰ ਵਿੱਚ, ਮੈਂ ਤੈਨੂੰ ਇੰਨਾ ਕੁਝ ਦੇ ਸਕਣਾ, ਪਰ ਜੇ ਇਸ ਤੋਂ ਵੱਧ ਕਹੇ ਤਾਂ ਮੇਰੇ ਖਾਤੇ ਵਿੱਚ ਨਹੀਂ, ਕਿਉਂਕਿ ਇਸ ਤੋਂ ਵੱਧ ਕਰ ਲਈ ਮੈਨੂੰ ਵੀ ਕੈਬਨਿਟ ਦੀ ਮਨਜ਼ੂਰੀ ਲੈਣੀ ਪਏਗੀ। ਨਿਜ ਪਦ ਅਰਥ ਕੀ? ਸਿਰਫ ਅਸੀਂ ਦੁਨਿਆਵੀ ਜੀ ਇੱਕ ਉਦਾਹਰਨ ਲੈ ਰਹੇ, ਇੱਕ ਪ੍ਰਾਈਮ ਮਿਨਿਸਟਰ ਉਹ ਵੀ ਆਪਣੇ ਦਾਇਰੇ ਵਿੱਚ ਰਹਿ ਕੇ ਕਿਸੇ ਨੂੰ ਦੇ ਸਕਦਾ, ਆਪਣੇ ਦਾਇਰੇ ਤੋਂ ਆਪਣੀ ਸੀਮਾ ਤੋਂ ਟੱਪ ਕੇ ਕੁਝ ਦਏਗਾ, ਲੰਘ ਕੇ ਦਏਗਾ, ਅਤੇ ਵਿਰੋਧੀ ਰੌਲਾ ਪਾਉਣ ਲੱਗ ਪੈਂਦੇ ਨੇ ਕਿ ਇਹਨਾਂ ਨੇ ਆਪਣੇ ਅਧਿਕਾਰਾਂ ਦੀ ਦੁਰਵਰਤੋਂ ਕੀਤੀ। ਇੱਕ ਮੰਨ ਲਓ CM ਹੈ ਕਿਸੇ ਸਟੇਟ ਦਾ, ਉਹਦਾ ਵੀ ਕੋਈ ਅਧਿਕਾਰ ਖੇਤਰ ਹੈ, ਉਹ ਆਪਣੇ ਦਾਇਰੇ ਵਿੱਚ ਰਹਿ ਕੇ ਕਿਸੇ ਨੂੰ ਕੋਈ ਦੇ ਸਕਦਾ। ਇੱਥੋਂ ਤੱਕ ਕਿ ਜੇ ਕਿਸੇ ਨੂੰ ਕੁਛ ਦੇਣਾ ਹੋਵੇ, ਕਈ ਵਾਰੀ ਉਹਨਾਂ ਨੂੰ ਮੀਟਿੰਗ ਬੁਲਾਉਣੀ ਪੈਂਦੀ ਹੈ, ਇਹ ਪੁੱਛਣਾ ਪੈਂਦਾ ਹੈ ਕਿ ਆਪਾਂ ਇਹ ਮਦਦ ਇਹਨਾਂ ਦੀ ਇਹ ਕਰ ਦਈਏ, ਅਤੇ ਜੇ ਉਹਦੇ ਵਿੱਚ ਕੋਈ ਰੁਕਾਵਟ ਪਾ ਕੇ ਕਹੇ ਨਹੀਂ ਆਪਾਂ ਨਹੀਂ ਮਦਦ ਕਰਨੀ, ਪਰ ਯਾਦ ਰੱਖਿਓ ਉੱਥੇ ਉਹ ਤਾਕਤ ਰੁਕ ਜਾਂਦੀ ਹੈ। ਹਰ ਬੰਦੇ ਦਾ ਅਧਿਕਾਰ ਖੇਤਰ ਹੈ, ਪਰ ਪਾਰ ਬ੍ਰਹਮ ਪਰਮੇਸ਼ਰ ਉਹਦਾ ਕੋਈ ਅਧਿਕਾਰ ਖੇਤਰ ਨਹੀਂ। ਨਿਜ ਪਤ ਉਹ ਆਪਣੇ ਆਪ ਵਿੱਚ ਇੰਨਾ ਕੁ ਸਵਤੰਤਰ ਹੈ, ਜਦੋਂ ਉਹ ਦਾਤ ਦੇਣ ਲੱਗਦਾ ਉਹ ਭਿਖਾਰੀਆਂ ਨੂੰ ਬਾਦਸ਼ਾਹ ਬਣਾ ਦਿੰਦਾ, ਅਤੇ ਜਦੋਂ ਉਹਦੀ ਨਦਰ ਉਪੱਠੀ ਹੋ ਜਾਏ ਤਾਂ ਬਾਦਸ਼ਾਹ ਨੂੰ ਭਿਖਾਰੀ ਬਣਾ ਦਿੰਦਾ। ਨਿਜ ਪਤ ਦਾ ਅਰਥ ਕਿ ਉਹਦੇ ਵਿੱਚ ਕੋਈ ਦਖਲ ਨਹੀਂ, ਉਹ ਕੋਈ ਬਾਦਸ਼ਾਹ ਹੋਵੇ, ਕਿਸੇ ਮੁਲਕ ਦਾ ਵੀ ਹੋਵੇ, ਮੈਂ ਅਰਜ਼ ਕਰਾਂ ਹਰ ਬਾਦਸ਼ਾਹ ਨੂੰ ਆਪਣੇ ਦਾਇਰੇ ਵਿੱਚ ਰਹਿਣਾ ਪੈਂਦਾ, ਉਹ ਆਪਣੇ ਆਪ ਵਿੱਚ ਸਵਤੰਤਰ ਨਹੀਂ ਡੈਮੋਕਰੇਸੀ ਵਿੱਚ, ਪਰ ਨਿਜ ਪਤ ਪਰਿਪੂਰਨ ਪਰਮਾਤਮਾ ਆਪਣੇ ਆਪ ਵਿੱਚ ਸਵਤੰਤਰ ਹੈ। ਹਜ਼ੂਰ ਸੱਚੇ ਪਾਤਸ਼ਾਹ ਜੀ ਦਾ ਇੱਕ ਅੰਮ੍ਰਿਤ ਬੋਲ ਹੈ, ਕਹਿੰਦੇ ਨੇ ਉਹ ਜਦੋਂ ਕਿਸੇ 'ਤੇ ਕਿਰਪਾ ਕਰਦਾ ਗੁਰਮੁਖੋ ਕਿਸੇ ਨੂੰ ਪੁੱਛ ਕੇ ਨਹੀਂ ਕਿਰਪਾ ਕਰਦਾ, ਜੇ ਉਹ ਪੁੱਛ ਕੇ ਕਿਰਪਾ ਕਰੇ ਤਾਂ ਲੋਕ ਕਿਰਪਾ ਅੱਗੇ ਜਾਣ ਹੀ ਨਾ ਦੇਣ, ਉਹ ਪੁੱਛਦੇ ਹੀ ਨਹੀਂ, ਉਹ ਕਹਿੰਦਾ ਮੈਂ ਕਿਸੇ ਦੀ ਸਲਾਹ ਕਿਉਂ ਲਾਂ, ਕਿਉਂਕਿ ਮੈਂ ਤਾਂ ਨਿਜ ਪਤ ਹਾਂ, ਮੈਂ ਆਪਣੇ ਆਪੇ ਦਾ ਮਾਲਕ ਹਾਂ, ਮੈਨੂੰ ਕੌਣ ਸਲਾਹ ਦੇ ਸਕਦਾ। ਮਹਾਰਾਜ ਕਹਿੰਦੇ ਨੇ ਬੀਓ ਪੂਛਣਾ ਮਸਲਤ ਧਰੈ, ਬੀਓ ਦਾ ਅਰਥ ਹੈ ਦੂਜਾ, ਅਤੇ ਮਸਲਤ ਦਾ ਅਰਥ ਹੈ ਮੀਟਿੰਗ ਕਰਨੀ, ਸਲਾਹ ਕਰਨੀ। ਕਿਸੇ ਦੂਜੇ ਨੂੰ ਪਰਮਾਤਮਾ ਬੁਲਾ ਕੇ ਪੁੱਛਦਾ ਨਹੀਂ ਕਿ ਮੈਂ ਇਸ ਬੰਦੇ ਦੀ ਮਦਦ ਕਰਾਂ ਕਿ ਨਾ, ਜੀ ਬੀਓ ਪੂਛਣਾ ਮਸਲਤ ਧਰੈ, ਜੋ ਕਿਸ ਕਰੈ ਸੋ ਆਪੇ ਕਰੈ, ਉਹ ਆਪਣੇ ਫੈਸਲੇ ਆਪ ਲੈਂਦਾ। ਦੂਸਰੀ ਬੇਨਤੀ, ਜਦੋਂ ਉਹ ਕਿਸੇ 'ਤੇ ਦਾਤ ਦੇਣ ਲੱਗਦਾ ਅਤੇ ਨਿਜ ਪਤ ਦੀ ਜਿਹੜੀ ਦਾਤ ਹੈ, ਸਵਤੰਤਰ ਮਾਲਕ ਦੀ ਜਿਹੜੀ ਦਾਤ ਹੈ, ਜੇ ਕੋਈ ਚਾਹੇ ਮੈਨੂੰ ਰੋਕ ਲੈਣਾ ਕਿ ਦਾਤੇ ਦੀ ਦਾਤ ਰੋਕੀ ਜਾ ਸਕਦੀ ਹੈ? ਨਹੀਂ ਪਿਆਰਿਓ, ਇਹ ਬੰਦੇ ਦੇ ਅੰਦਰ ਦੇ ਭੁਲੇਖੇ ਨੇ, ਜਿਹਦੀ ਝੋਲੀ ਵਿੱਚ ਉਹ ਦਾਤ ਪਾਣੀ ਚਾਹੇ, ਦੁਨੀਆਂ ਦੀ ਕੋਈ ਤਾਕਤ ਉਹਦੇ ਰਸਤੇ ਵਿੱਚ ਰੁਕਾਵਟ ਪਾ ਕੇ ਉਹਦੀ ਦਾਤ ਨੂੰ ਰੋਕ ਨਹੀਂ ਸਕਦੀ, ਕਿਉਂਕਿ ਉਹ ਨਿਜ ਪਤ ਹੈ, ਸਵਤੰਤਰ ਹੈ। ਰਹਿ ਰਾਜ ਸਾਹਿਬ ਦਾ ਪਾਠ ਕਰਨੇ, ਹਜ਼ੂਰ ਦਾ ਇੱਕ ਬਚਨ ਆਉਂਦਾ ਹੈ, ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਦੇ ਅੰਮ੍ਰਿਤ ਬੋਲ ਨੇ, ਕਹਿਣ ਲੱਗੇ ਕਿ ਹੇ ਮੇਰੇ ਮਾਲਕ ਜੀ, ਆਖਣ ਵਾਲਾ ਕਿਆ ਵਿਚਾਰਾ, ਸ਼ਿਫਤੀ ਭਰੇ ਤੇਰੇ ਭੰਡਾਰਾ, ਜਿਸ ਤੋਂ ਦੇਹ ਤਿਸਰਾ ਕਿਆ ਚਾਰਾ। ਨਿਜ ਪਤ ਆਪਣੇ ਆਪ ਦਾ ਮਾਲਕ ਹੈ, ਜਿਸ ਤੋਂ ਦੇਹ ਜਿਹਨੂੰ ਤੁਸੀਂ ਦਾਤ ਦੇਣ ਲੱਗ ਪਵੋ, ਤਿਸਾਂ ਕਿਆ ਚਾਰਾ। ਚਾਰਾ ਦਾ ਅਰਥ ਕਰਾਂਗੇ ਤਾਕਤ, ਜ਼ੋਰ, ਬਲ, ਰੁਕਾਵਟ, ਜਿਹਨੂੰ ਤੂੰ ਦਾਤ ਦੇਣ ਲੱਗ ਪਵੇਂ। ਮੇਰੇ ਮਾਲਕ ਕਿਸੇ ਦੀ ਤਾਕਤ ਹੈ ਉਹ ਜੀ ਤੇਰੀ ਦਾਤ ਨੂੰ ਰੋਕ ਸਕੇ, ਕਿਉਂਕਿ ਤੂੰ ਸਵਤੰਤਰ ਹੈ। ਜਿਸ ਤੂੰ ਦੇ ਤਿਸਾਂ ਕਿਆ ਚਾਰਾ, ਨਾਨਕ ਸੱਚ ਸਵਾਰਨ ਖਾਰਾ। ਇੱਥੇ ਇੱਕ ਬਚਨ ਹੋਰ ਕਰਕੇ ਇਹ ਸ਼ਬਦ ਦੇ ਅਰਥ ਅਤੇ ਵਿਆਖਿਆ ਆਪਾਂ ਅੱਗੇ ਤੋਰਾਂਗੇ। ਦੇਖੋ ਜਿਹੜਾ ਨਿਜ ਪਤ ਸ਼ਬਦ ਹੈ, ਇਹ ਬੜੀ ਵੱਡੀ ਤਾਕਤ ਸਮੇਟ ਕੇ ਬੈਠਾ ਹੈ। ਜੇ ਪਰਮਾਤਮਾ ਕਿਸੇ ਨੂੰ ਪੁੱਛਦਾ ਨਹੀਂ, ਕਿਸੇ ਦੀ ਸਲਾਹ ਨਹੀਂ ਲੈਂਦਾ, ਅਗਲੀ ਬੇਨਤੀ ਉਹਦੀ ਤਾਕਤ ਇਤਨੀ ਹੈ, ਆ ਜਿੰਨੇ ਕੁ ਸਮੇਂ 'ਚ ਆਪਾਂ ਅੱਖ ਝਮਕਣੇ ਆ ਨਾ, ਐਵੇਂ ਬੰਦਾ ਤੁਰਿਆ ਫਿਰਦਾ ਖੌਮੇ 'ਚ ਕਿ ਮੈਂ ਬੜੀ ਤਾਕਤ ਵਾਲਾ, ਮੇਰੇ ਕੋਲ ਬੜੀ ਸਮਰੱਥਾ, 4% ਆ ਜਨ ਤਾਂ ਨਹੀਂ ਮਾਣਕ ਹੁੰਦਾ। ਪਰ ਵਾਹਿਗੁਰੂ ਜੀ, ਸਤਿਗੁਰੂ ਬਚਨ ਕਰਦੇ ਨੇ ਬਾਣੀ 'ਚ, ਕਹਿੰਦੇ ਤੇਰੇ ਪੱਲੇ ਕੁਛ ਨਹੀਂ, ਹੋ ਉਸ ਰੱਬ ਦੇ ਚਰਨਾਂ ਵਿੱਚ ਝੁੱਕ, ਕਿਉਂਕਿ ਉਹ ਅੱਖ ਝਮਕਣ ਜਿਤਨੇ ਸਮੇਂ ਵਿੱਚ ਪੂਰੀ ਦੀ ਪੂਰੀ ਧਰਤੀ ਨੂੰ ਤਬਾਹ ਕਰ ਸਕਦਾ, ਕਿਉਂਕਿ ਉਹ ਨਿਜ ਪਤ ਹੈ। ਉਹਨੂੰ ਕਿਸੇ ਨੇ ਕਹਿ ਦੇਣਾ ਤੂੰ ਨਾ ਕਰ, ਪੂਰੀ ਦੀ ਪੂਰੀ ਧਰਤੀ ਸੱਚ ਇਵੇ ਅੱਖ ਝਮਕਣ ਵਿੱਚ ਉਹ ਖਤਮ ਕਰ ਦਿੰਦਾ, ਅਤੇ ਜਦੋਂ ਬਣਾਉਣ 'ਤੇ ਆਵੇ ਅੱਖ ਝਮਕਣ ਵਿੱਚ ਸਭ ਕੁਝ ਬਣਾ ਦਿੰਦਾ, ਕਿਉਂਕਿ ਉਹ ਨਿਜ ਪਤ ਹੈ। ਸਤਿਗੁਰੂ ਦੇ ਬਚਨ ਨੇ ਕਿ ਖਰਨ ਭਰਨ ਜਾਂ ਕਾ ਨੇਤਰ ਫੋਰ ਤਿਸ ਕਾ ਮੰਤਰ ਨਾ ਜਾਣੈ ਹੋਰ। ਉਹ ਆਪਣੇ ਆਪ ਦਾ ਇੰਨਾ ਮਾਲਕ ਹੈ ਕਿ ਉਹ ਕਦੀ ਕਿਸੇ ਦੀ ਸਲਾਹ ਲੈ ਕੇ ਦੁੱਖ ਸੁੱਖ ਨਹੀਂ ਜੇ ਦਿੰਦਾ। ਇੱਥੇ ਇੱਕ ਹੋਰ ਸ਼ਬਦ ਦਾਸ ਕਹਿ ਦੇਵੇਗਾ, ਕਿਉਂਕਿ ਕੋਈ ਵੀ ਗੱਲ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਦਾਇਰੇ ਨੂੰ ਇਹਦੀ ਸੀਮਾ ਨੂੰ ਉਲੰਘ ਕੇ ਨਹੀਂ ਕਰਦੇ। ਜੇ ਅਨਮਤ ਗ੍ਰੰਥਾਂ ਦੇ ਵੀ ਆਪਾਂ ਪ੍ਰਮਾਣ ਦੇਣੇ ਨੇ ਨਾ, ਕਿਉਂਕਿ ਰਹਿਤ ਮਰਿਆਦਾ 'ਚ ਲਿਖਿਆ ਕਿ ਅਨਮਤ ਗ੍ਰੰਥ, ਮਨਮਤ ਨਹੀਂ ਅਨਮਤ, ਦੂਜੇ ਗ੍ਰੰਥਾਂ ਦੇ ਅਧਿਐਨ ਕੀਤਾ ਜਾ ਸਕਦਾ, ਉਹਨਾਂ ਦੇ ਪ੍ਰਮਾਣ ਦਿੱਤੇ ਜਾ ਸਕਦੇ ਨੇ, ਪਰ ਸ਼ਬਦ ਦੀ ਛਾਂ ਥੱਲੇ ਉੱਤੇ ਸ਼ਬਦ ਹੋਵੇ। ਗੁਰੂ ਦਾ ਸ਼ਬਦ ਕੀ ਪ੍ਰਧਾਨਕ ਹੈ, ਗੁਰੂ ਦਾ ਬਚਨ ਕੀ ਪ੍ਰਧਾਨਕ ਹੈ, ਮੈਂ ਬੇਨਤੀ ਕਰ ਰਿਹਾ, ਉਹ ਸਵਤੰਤਰ ਹੈ, ਪਰਮਾਤਮਾ ਦੇ ਉੱਪਰ ਕਿਸੇ ਦਾ ਕੁੰਡਾ ਨਹੀਂ। ਅਤੇ ਦੇਖੋ ਇੰਨਾ ਸਵਤੰਤਰ ਹੈ, ਉਹਦੇ ਘਰ ਵਿੱਚ ਇੰਨੀ ਤਾਕਤ ਹੈ, ਉਹਨੂੰ ਕੋਈ ਆਪਣੀ ਸਲਾਹ ਨਹੀਂ ਦੇ ਕੇ ਕਹਿ ਸਕਦਾ ਤੂੰ ਇਸ ਤਰ੍ਹਾਂ ਨਹੀਂ ਅਤੇ ਇਸ ਤਰ੍ਹਾਂ ਕਰ। ਦਾਸ ਨੇ ਸ਼ਾਇਦ ਪਿਛਲੇ ਸਾਲ ਵੀ ਕਰਜ਼ ਕੀਤੀ ਸੀ ਕਿ ਵਜ਼ੀਦਾ ਹੋਇਆ ਇੱਕ ਫਕੀਰ, ਉਹਦੇ ਦੋਹੜੇ ਪੜੇ ਜਾਂਦੇ, ਅਤੇ ਸਾਡੇ ਪੰਜਾਬੀ ਜ਼ਬਾਨ ਵਿੱਚ ਉਹ ਸਾਡੇ ਲੋਕਾਂ ਦੀ ਜ਼ਬਾਨ ਉੱਤੇ ਅਕਸਰ ਚੜੇ ਹੋਏ, ਅਤੇ ਉਹ ਜਦੋਂ ਦੋਹੜਾ ਮੁਕੰਮਲ ਕਰਦਾ ਨਾ, ਅਤੇ ਇੱਕ ਸਤਰ ਨਾਲ ਕਰਦਾ, ਕਹਿੰਦਾ ਮੇਰੇ ਵਾਹਿਗੁਰੂ ਤੂੰ ਆ ਕੁਝ ਕਰਨਾ ਪਿਆ, ਪਰ ਸਾਡੀ ਖਸਤੀ ਕੋਈ ਨਹੀਂ, ਤੈਨੂੰ ਕਹਿ ਦਈਏ ਇਸ ਤਰ੍ਹਾਂ ਨਹੀਂ ਤੂੰ ਇਸ ਤਰ੍ਹਾਂ ਕਰ। ਉਹਦਾ ਇੱਕ ਦੋਹੜਾ ਹੈ, ਉਹ ਕਹਿੰਦਾ ਗਊਆਂ ਦਿੰਦਾ ਘਾਹ ਮਲੀਦਾ ਕੁੱਤਿਆਂ, ਉਹ ਆਪਣੇ ਆਪ ਦਾ ਮਾਲਕ ਹੈ, ਗਊਆਂ ਦਿੰਦਾ ਘਾਹ ਮਲੀਦਾ ਕੁੱਤਿਆਂ, ਜਾਗਦਿਆਂ ਦੀ ਖੋਹ ਕੇ ਦਿੰਦਾ ਸੁੱਤਿਆਂ, ਚੌਂ ਕੁੰਡੀ ਕਹਿ ਪਾਣੀ ਥਲ ਸਰ ਬਸਰ, ਵਜੀਦਿਆ ਕੌਣ ਕਹਿ ਸਾਹਿਬ ਨੂੰ ਇੰਜ ਨਹੀਂ ਤਾਂ ਇੰਜ ਕਰ। ਥੋੜ੍ਹੇ ਜਿਹੇ ਦੇ ਅਰਥ ਕਰ ਦੇਣਾ, ਕਹਿੰਦੇ ਨੇ ਗਾਂ ਨੇ ਅੰਮ੍ਰਿਤ ਵਰਗਾ ਦੁੱਧ ਦੇਣਾ, ਬਾਣੀ ਨੇ ਕਿਹਾ ਪਸ਼ੂ ਮਿਲੇ ਚੰਗਿਆਈਆਂ ਖੜ ਖਾਵੇਂ ਅੰਮ੍ਰਿਤ ਦੇ, ਉਹ ਸੁੱਕੇ ਕੱਖ ਖਾ ਕੇ ਦੁੱਧ ਦਿੰਦੀ ਏ। ਕਹਿੰਦੇ ਨੇ ਵਾਹੋ ਮੇਰੇ ਵਾਹਿਗੁਰੂ, ਜਿੰਨੇ ਅੰਮ੍ਰਿਤ ਵਰਗਾ ਦੁੱਧ ਦੇਣਾ ਉਹਦੀ ਖੁਰਾਕ ਤੂੰ ਘਾਹ ਪੱਠੇ ਅਤੇ ਸੁੱਕੇ ਕੱਖ ਬਣਾ ਦਿੱਤੇ, ਜਿਸ ਕੁੱਤੇ ਨੇ ਸਾਰਾ ਦਿਨ ਭੌਂਕਣਾ ਉਹਨੂੰ ਲੋਕ ਮਲਾਈਆਂ ਪੈ ਪਾਉਂਦੇ। ਇਹ ਕਿਸੇ ਨੇ ਕਹਿ ਦੇਣਾ ਤੂੰ ਚੇਂਜ ਕਰ ਦੇ ਇਹਨਾਂ ਦੀ ਖੁਰਾਕ, ਕਿਉਂਕਿ ਤੂੰ ਨਿਜ ਪਤ ਹੈ ਨਾ, ਤੇਰੇ ਕੰਮ 'ਚ ਕੋਈ ਦਖਲ ਦੇ ਕੇ ਦਿਖਾਏ ਤਾਂ ਸਹੀ। ਇਹੀ ਕਾਰਨ ਕਿ ਗੁਰੂ ਘਰ ਅੰਦਰ ਮਾਲਕ ਦੇ ਕੰਮ 'ਚ ਕਦੀ ਦਖਲ ਨਹੀਂ ਦਿੱਤਾ ਜਾਂਦਾ, ਭਾਣਾ ਹੀ ਮੰਨਿਆ ਜਾਂਦਾ। ਆਹ ਬਾਬਾ ਅਟਲ ਸਾਹਿਬ ਦੀ ਏਡੀ ਵੱਡੀ ਇਮਾਰਤ ਆ ਸਾਡੇ ਕੋਲ, ਤੁਸੀਂ ਮੱਥਾ ਟੇਕਦੇ ਦੇਖੋ ਗੁਰੂ ਪੁੱਤਰ ਨੇ, ਪਰ ਜਦੋਂ ਰਜ਼ਾ ਵਿੱਚ ਦਖਲ ਦਿੱਤਾ। ਬਸ ਇੰਨਾ ਹੀ ਨਾ ਕਿ ਮੋਹਨ ਦੀ ਮਾਂ ਨੇ ਕਿਹਾ ਬਾਬਾ ਅਟਲ ਰਾਏ ਨੂੰ ਗੁਰੂ ਪੁੱਤਰ, ਕਿ ਹੁਣ ਮੋਹਨ ਨੂੰ ਮੈਂ ਨਹੀਂ ਉਠਾ ਸਕਦੀ। ਉਹਨਾਂ ਕਿਹਾ ਤੂੰ ਉਠਾ, ਰਾਤ ਸੁੱਤਾ ਰਿਹਾ, ਮੇਰੀ ਵਾਰੀ ਦੇਵੇ, ਮੇਰੀ ਮੀਟੀ ਦੇ। ਉਹ ਰੋ ਕੇ ਕਹਿਣ ਲੱਗੀ ਅੱਗੇ ਸੁੱਤਾ ਹੁੰਦਾ ਸੀ ਅਤੇ ਮੈਂ ਆਵਾਜ਼ ਮਾਰ ਕੇ ਝੁੰਝੂਣ ਕੇ ਉਠਾ ਦਿੰਦੀ ਸਾਂ, ਅੱਜ ਜਿਹੜੀ ਗਹਿਰੀ ਨੀਂਦ ਵੀ ਸੌਂ ਗਿਆ, ਜਾਂ ਤੂੰ ਅਤੇ ਜਾਂ ਤੇਰਾ ਬਾਪੂ ਹੀ ਉਠਾ ਸਕਦਾ, ਮੇਰੇ ਕੋਲ ਕੋਈ ਤਾਕਤ ਨਹੀਂ। ਖੁੰਡੀ ਪਾਈ ਖੜਾ ਕਰ ਦਿੱਤਾ, ਪਰ ਗੁਰੂ ਹਰਗੋਬਿੰਦ ਸਾਹਿਬ ਨੇ ਕਿਹਾ ਨਹੀਂ ਬੇਟਾ, ਮਾਲਕ ਦੀ ਰਜ਼ਾ ਵਿੱਚ ਦਖਲ ਨਹੀਂ। ਅਤੇ ਸ਼ਬਦ ਵਰਤੇ, ਇੱਕ ਮਿਆਨ ਵਿੱਚ ਹੁਣ ਦੋ ਕਿਰਪਾਨਾਂ ਨਹੀਂ ਰਹਿ ਸਕਦੀਆਂ। ਤੁਸੀਂ ਰਜ਼ਾ ਵਿੱਚ ਦਖਲ ਦਿੱਤਾ, ਕਹਿੰਦੇ ਬਾਬਾ ਅਟਲ ਜੀ ਨੇ ਆਪਣੇ ਪ੍ਰਾਣ ਤਿਆਗ ਦਿੱਤੇ, ਪਰ ਉਸ ਨਿਜ ਪਤ ਦਾਤੇ ਦੀ ਰਜ਼ਾ ਵਿੱਚ ਦਖਲ ਬਰਦਾਸ਼ਤ ਨਹੀਂ ਗੁਰੂ ਘਰ। ਮੈਂ ਫਿਰ ਬੇਨਤੀ ਕਰਾਂ, ਉਹ ਵਜੀਦੇ ਦੀਆਂ ਦੋ ਕੁ ਮੈਂ ਗੱਲਾਂ ਕਹਾਂਗਾ। ਉਹ ਕਹਿੰਦਾ ਗਊਆਂ ਦਿੰਦਾ ਘਾਹ ਮਲੀਦਾ ਕੁੱਤਿਆਂ, ਜਿਨ੍ਹਾਂ ਭੌਂਕਣਾ ਉਹ ਮਲਾਈਆਂ ਖਾਂਦੇ ਨੇ, ਕਾਰਾਂ ਝੂਟਦੇ ਪਏ ਨੇ, ਅਤੇ ਪਿਆਰਿਓ ਜਿਸ ਗਾਂ ਨੇ ਦੁੱਧ ਦੇਣਾ ਉਹ ਵਿਚਾਰੀ ਸੁੱਕੀ ਤੂੜੀ ਵੀ ਖਾਂਦੀ। ਪਰ ਇਹ ਮਾਲਕ ਦੀ ਰਜ਼ਾ ਹੈ ਨਾ, ਗਊਆਂ ਦਿੰਦਾ ਘਾਹ ਮਲੀਦਾ ਕੁੱਤਿਆਂ, ਜਾਗਦਿਆਂ ਦੀ ਖੋਹ ਕਿ ਦਿੰਦਾ ਸੁੱਤਿਆਂ। ਬਾ ਮਾਂ ਬਾਪ ਸਾਰੀ ਰਾਤ ਦਿਨ ਮਿਹਨਤ ਕਰਦੇ ਕਰਦੇ ਟਕਾ ਟਕਾ ਕਮਾਉਂਦੇ ਨੇ, ਰਾਤ ਜਾਗ ਜਾਗ ਕੇ ਸਾਰੀ ਰਾਤ ਦਿਨ ਮਿਹਨਤ ਕਰਦੇ ਨੇ, ਅਤੇ ਨਿਆਣੇ ਜਵਾਨ ਅਜੇ ਤੱਕ ਮੇਰਾ ਖਿਆਲ ਕਰੀਆਂ ਘਰਾਂ 'ਤੇ ਅਜੇ ਵੀ ਰਜਾਈ ਲੈ ਕੇ ਸੁੱਤੇ ਹੋਣੇ ਨੇ, ਏਸੀ ਚੱਲਦਾ ਹੁਣ। ਸੂਰਜਮੁਖੀ ਵੀ ਕੋਈ ਨਹੀਂ ਜੀ, ਉਹ ਦੁਪਹਿਰ ਮੁਖੀ ਹੋ ਗਏ ਨੇ। ਸੂਰਜਮੁਖੀ ਵੀ ਜਦੋਂ ਸੂਰਜ ਨਿਕਲਦਾ ਉਦੋਂ ਖੇੜੇ ਵਿੱਚ ਆ ਜਾਂਦਾ। ਉਹ ਕੀ ਹੋਇਆ ਵੀ ਉਹ ਵਿਚਾਰੇ ਦਿਨ ਰਾਤ ਮਿਹਨਤ ਕਰਦੇ ਨੇ, ਬਾਹਰ ਜਾਈਦਾ ਦਿਨੇ ਵੀ ਜੋਬ ਰਾਤ ਨੂੰ ਵੀ ਜੋਬ, ਅਤੇ ਜਿਹੜੇ ਘੁਰਾੜੇ ਮਾਰ ਕੇ ਸੁੱਤੇ ਨੇ, ਵਾਹ ਮੇਰੇ ਰੱਬਾ ਤੇਰੀਆਂ ਖੇਡਾਂ। ਜਿਹੜੇ ਮਿਹਨਤ ਕਰਦੇ ਨੇ ਉਹ ਵਿਚਾਰੇ ਅੰਤ ਸਮੇਂ ਬਿਰਧ ਆਸ਼ਰਮ ਵੀ ਚਲੇ ਜਾਂਦੇ ਨੇ, ਅਤੇ ਜਿਹੜੇ ਪੁੱਤਰ ਦਿਨ ਰਾਤ ਸੁੱਤੇ ਰਹਿੰਦੇ ਨੇ ਉਹ ਘਰ ਉੱਤੇ ਕਬਜ਼ਾ ਕਰਕੇ ਬੈਠ ਜਾਂਦੇ। ਇਹ ਤੇਰੀ ਖੇਡ ਹੈ ਨਾ, ਗਊਆਂ ਦਿੰਦਾ ਘਾਹ ਮਲੀਦਾ ਕੁੱਤਿਆਂ, ਜਾਗਦਿਆਂ ਦੀ ਖੋਹ ਕੇ ਦਿੰਦਾ ਸੁੱਤਿਆਂ, ਚੌਂ ਕੁੰਡੀ ਕਹਿ ਪਾਣੀ ਥਲ ਸਰ ਬਸਰ, ਵਜੀਦਿਆ ਕੌਣ ਕਹਿ ਸਾਹਿਬ ਨੂੰ ਇੰਜ ਨਹੀਂ ਤਾਂ ਇੰਜ ਕਰ। ਉਹਦਾ ਇੱਕ ਸਤਰ ਸਿਰਫ ਹੋਰ ਕਹਿ ਦਿਆਂ ਮੈਂ ਤਾਂ ਇੱਥੇ ਮੇਰਾ ਮਨ ਜ ਰੁਕਿਆ ਸੀ। ਨਿਜ ਪਦ ਦੇ ਅਰਥ ਬੜੇ ਗਹਿਰੇ, ਇਹ ਬੇਪਰਵਾਹੀ ਦੇ ਅਰਥ ਨੇ, ਇਹ ਸਵਤੰਤਰਤਾ ਦਾ ਸੂਚਕ ਹੈ। ਇਸ ਸ਼ਬਦ ਉੱਪਰ ਕੋਈ ਗੁਲਾਮੀ ਨਹੀਂ, ਇਸ ਸ਼ਬਦ ਉੱਪਰ ਕੋਈ ਕੁੰਡਾ ਨਹੀਂ, ਇਸ ਸ਼ਬਦ ਦੇ ਉੱਪਰ ਸੱਚ ਇਵੇਂ ਕਿਸੇ ਦਾ ਆਪਣਾ ਹੁਕਮ ਨਹੀਂ ਚੱਲਦਾ। ਵਜੀਦੇ ਨੇ ਇੱਕ ਹੋਰ ਗੱਲ ਕਹੀ, ਉਹ ਕਹਿੰਦਾ ਹੈ ਕਿ ਮੇਰੇ ਮਾਲਕ ਇਹ ਤੇਰੀ ਖੇਡ ਕੈਸੀ ਹੈ ਕਿ ਮੂਰਖ ਨੂੰ ਅਸਵਾਰੀ ਖਾਤੀ ਘੋੜਿਆਂ ਪੰਡਿਤ ਪੈਰ ਪਿਆਦੇ ਪਾਟੇ ਜੋੜਿਆਂ। ਮੂਰਖ ਬੰਦੇ ਕੀਮਤੀ ਖਾਤੀ ਘੋੜਿਆਂ 'ਤੇ ਚੜ੍ਹੇ ਬੈਠੇ ਨੇ ਅਤੇ ਜਿਹੜੇ ਵਿਦਵਾਨ ਨੇ, ਪੰਡਿਤ ਨੇ, ਸੂਝਵਾਨ ਨੇ, ਉਹ ਵਿਚਾਰੇ ਮੂਰਖਾਂ ਦੇ ਘਰ ਵਿੱਚ ਮਜ਼ਦੂਰੀ ਪੈ ਕਰਦੇ। ਤੂੰ ਮਾਲਕ ਹੈ ਆਪਣੀ ਰਜ਼ਾ ਦਾ, ਮੂਰਖ ਨੂੰ ਅਸਵਾਰੀ ਖਾਤੀ ਘੋੜਿਆਂ ਪੰਡਿਤ ਪੈਰ ਪਿਆਦੇ ਪਾਟੇ ਜੋੜਿਆਂ ਕਰਨ ਸੁਗੜ ਮਜ਼ਦੂਰੀ ਮੂਰਖ ਦੇ ਜਾਏ ਕਰ। ਉਹ ਸਿਆਣੇ ਬੰਦੇ ਮੂਰਖਾਂ ਦੇ ਘਰ ਵਿੱਚ ਵਿਚਾਰੇ ਨੌਕਰ ਬਣੇ ਹੋਏ। ਵਜੀਦਿਆ ਕੌਣ ਕਹਿ ਸਾਹਿਬ ਨਹੀਂ, ਇੰਜ ਨਹੀਂ ਤਾਂ ਇੰਜ ਕਰ। ਮੈਂ ਇੱਕ ਹੋਰ ਬੇਨਤੀ ਕਰਾਂਗਾ ਕਿ ਜਿਹੜਾ ਨਿਜ ਪਤ ਸ਼ਬਦ ਕਹਿ ਆਪਣੇ ਆਪ ਵਿੱਚ ਮੁਕੰਮਲ ਸਵਤੰਤਰ ਸ਼ਬਦ ਕਹਿ। ਕਬੀਰ ਸਾਹਿਬ ਦਾ ਇੱਕ ਸ਼ਬਦ ਆਉਂਦਾ ਹੈ, ਉਸ ਵਿੱਚ ਦੇਖੋ ਨਿਜ ਪਤ ਦੀ ਝਲਕ ਕਿਵੇਂ ਪੈਂਦੀ। ਉਹ ਸ਼ਬਦ ਕਹਿ ਹਸਤੋ ਜਾਏ ਸੋ ਰੋਵਤ ਆਵੈ। ਤੂੰ ਨਿਜ ਪਤ ਖੈਂ ਦਾਤਾ, ਤੂੰ ਸਵਤੰਤਰ ਖੈਂ, ਜੋ ਮਰਜ਼ੀ ਕਰੇ ਤੈਨੂੰ ਕਿਸੇ ਨੇ ਪੁੱਛਣਾ ਨਹੀਂ, ਤੈਨੂੰ ਕੋਈ ਰੋਕ ਨਹੀਂ ਸਕਦਾ, ਤੈਨੂੰ ਕੋਈ ਟੋਕ ਨਹੀਂ ਸਕਦਾ। ਸੱਚ ਇਹ ਜਿਹੜੇ ਘਰੋਂ ਹੱਸਦੇ ਜਾਂਦੇ ਨੇ ਸ਼ਾਮ ਤੱਕ ਇਹੋ ਜਿਹੇ ਭਾਣੇ ਵਰਤਾ ਦਿੰਦੇ, ਵਿਚਾਣੇ ਢਾਹਾਂ ਮਾਰਦੇ ਘਰ ਆ ਜਾਂਦੇ। ਜਿੱਥੇ ਵੱਸਦੇ ਲੋਕ ਨੇ ਤੂੰ ਚਾਹੇ ਤਾਂ ਸ਼ਾਮ ਤੱਕ ਉਜਾੜੇ ਪਾ ਦੇ, ਜਿੱਥੇ ਉਜਾੜ ਨੇ ਉੱਥੇ ਨਗਰ ਵਸਾ ਦੇਵੇਂ। ਮੇਰੇ ਮਾਲਕ ਜਿਹੜੇ ਰਾਜ ਕਰਦੇ ਨੇ, ਤੂੰ ਚਾਹੇ ਇੱਕ ਗਲਤੀ ਕਰਾਏ ਅਤੇ ਸ਼ਾਮ ਤੱਕ ਉਹਨਾਂ ਨੂੰ ਸੜਕ 'ਤੇ ਭਿਖਾਰੀ ਬਣਾ ਦੇ, ਅਤੇ ਜਿਹਨੂੰ ਕੋਈ ਜਾਣਦਾ ਨਹੀਂ ਸਵੇਰ ਤੱਕ ਉਹਨੂੰ ਬਾਦਸ਼ਾਹੀ ਦੇ ਦੇ। ਜਿਸ ਮੂਰਖ ਬੰਦੇ ਨੂੰ ਬੋਲਣ ਦਾ ਪਤਾ ਨਹੀਂ, ਤੂੰ ਚਾਹੇ ਤਾਂ ਮਹਾਨ ਵਿਦਵਾਨ ਪੰਡਿਤ ਬਣਾ ਦੇ, ਅਤੇ ਜਿਹੜਾ ਪੰਡਿਤ ਇੰਨੀਆਂ ਗੱਲਾਂ ਕਰਦਾ, ਇੱਕ ਨਿੱਕੀ ਜਿਹੀ ਗਲਤੀ ਕਰਾ ਕੇ ਉਹਨੂੰ ਤੂੰ ਮੂਰਖਾਂ ਦੀ ਕਤਾਰ ਵਿੱਚ ਖੜ੍ਹਾ ਕਰ ਦੇਣਾ, ਕਿਉਂਕਿ ਤੂੰ ਸਵਤੰਤਰ ਹੈ। ਸਾਹਿਬ ਦੇ ਬਚਨ ਨੇ ਖਸਤੋ ਜਾਏ ਸੋ ਰੋਵਤ ਆਵੈ, ਅਰੋਵਤ ਜਾਏ ਸੋ ਹੱਸੈ, ਵਸਤੋ ਹੋਏ ਹੋਏ ਸੋ ਉੱਜਰ, ਉੱਜਰ ਹੋਏ ਸੋ ਵਸੈ, ਜਲ 'ਤੇ ਥਲ ਕਰ ਥਲ 'ਤੇ ਕੂਵਾਂ, ਕੂਪ 'ਤੇ ਮੇਰ ਕਰਾਵੈ, ਧਰਤੀ 'ਤੇ ਆਕਾਸ਼ ਚੜਾਵੈ, ਚੜ੍ਹੈ ਆਕਾਸ਼ ਗਿਰਾਵੈ, ਪੇਖਾਰੀ 'ਤੇ ਰਾਜ ਕਰਾਵੈ, ਰਾਜਾ 'ਤੇ ਪੇਖਾਰੀ, ਖਲ ਮੂਰਖ 'ਤੇ ਪੰਡਿਤ ਕਰਬੋ, ਪੰਡਿਤ 'ਤੇ ਮੁਗਧਾਰੀ, ਕਿਉਂਕਿ ਉਹ ਸਵਤੰਤਰ ਹੈ, ਉਹਦੇ ਉੱਤੇ ਕੋਈ ਬੰਦਿਸ਼ ਨਹੀਂ। ਧੰਨ ਗੁਰੂ ਅਮਰਦਾਸ ਜੀ ਨੇ ਪਹਿਲਾ ਬਚਨ ਕਿਹਾ ਕਿ ਖੰਮ ਭੀਖਕ ਪੇਖਾਰੀ ਤੇਰੇ, ਅਸੀਂ ਹੱਕਦਾਰ ਨਹੀਂ ਅਸੀਂ ਮੰਗਤੇ। ਫਿਰ ਗੱਲ ਸਮਝਿਓ, ਹੱਕ ਕੁਝ ਮੰਗਣਾ ਹੋਰ ਚੀਜ਼ ਏ ਅਤੇ ਖੈਰਾਤ ਮੰਗਣੀ ਕੁਝ ਹੋਰ ਚੀਜ਼ ਹੈ। ਹੱਕ ਜਿਹੜਾ ਉਹ ਜਿਤਾਇਆ ਜਾਂਦਾ ਹੈ, ਅਤੇ ਚੇਤੇ ਰੱਖਿਓ ਜਿਹੜੀ ਖੈਰ ਹੈ ਉਹ ਸਾਡਾ ਹੱਕ ਨਹੀਂ, ਉਹ ਤਾਂ ਕੇਵਲ ਤਰਸ ਵਿੱਚੋਂ ਜਨਮ ਲੈਂਦੀ ਹੈ। ਕੱਲ੍ਹ ਵੀ ਦਾਸ ਨੇ ਇੱਕ ਸ਼ਬਦ ਕਿਹਾ ਸੀ, ਜਿਹੜਾ ਦਾਨ ਸ਼ਬਦ ਹੈ ਨਾ ਇਹ ਹੱਕ ਨਹੀਂ ਹੁੰਦਾ। ਜੇ ਕਹੀਏ ਜੀ ਦਾਤ ਹੱਕ ਨੇ, ਨਹੀਂ ਹੱਕ ਨਾਲ ਨਹੀਂ ਮਿਲਦੀ। ਪਿਰਥੀਏ ਨੇ ਸਾਰੀ ਜ਼ਿੰਦਗੀ ਸਰਕਾਰੇ ਦਰਬਾਰੇ ਵੀ ਜ਼ੋਰ ਲਾ ਦਿੱਤਾ ਕਿ ਮੈਂ ਵੱਡਾ ਪੁੱਤਰ ਹਾਂ, ਮੇਰਾ ਹੱਕ ਬਣਦਾ ਹੈ, ਪਰ ਗੁਰੂ ਘਰੋਂ ਆਵਾਜ਼ ਆਈ ਕਿ ਵੱਡਾ ਪੁੱਤਰ ਹੋਣ ਦੇ ਨਾਤੇ ਹੱਕ ਨਹੀਂ, ਇਹ ਤਾਂ ਸਾਹਿਬ ਦੀ ਦਾਤ ਹੈ, ਅਤੇ ਦਾਤ ਉਸੇ ਨੂੰ ਮਿਲੇਗੀ ਜਿਹਨੂੰ ਮਾਲਕ ਦੇਣਾ ਚਾਹੇਗਾ। ਕਿਉਂਕਿ ਇਹ ਹੱਕ ਨਹੀਂ, ਜਿੱਥੇ ਦਾਤ ਲਫਜ਼ ਆ ਜਾਏ ਉੱਥੇ ਹੱਕ ਨਹੀਂ ਆਉਂਦਾ। ਮੈਂ ਬੇਨਤੀ ਕਰਾਂ, ਮੰਗਤਾ ਸ਼ਬਦ ਬੜਾ ਗਹਿਰਾ ਹੈ। ਦੇਖੋ ਆਪ ਜੀ ਕਹੋਗੇ ਕਿ ਤੁਕ 'ਤੇ ਆਪਾਂ ਰੁਕ ਗਏ, ਸੱਚ ਇਵੇਂ ਕਿ ਗੁਰੂ ਗ੍ਰੰਥ ਸਾਹਿਬ ਉਹ ਖਜ਼ਾਨਾ ਹੈ, ਉਹ ਸਮੁੰਦਰ ਹੈ। ਦੁਨੀਆਂ ਦੇ ਸਮੁੰਦਰ ਵਿੱਚ ਕੋਈ ਡੁੱਬੇ ਉਹ ਮਰ ਜਾਂਦਾ ਹੈ, ਇਸ ਸਮੁੰਦਰ ਵਿੱਚ ਕੋਈ ਡੁੱਬੇ ਤਾਂ ਉਹਨੂੰ ਜੀਵਨ ਮਿਲਦਾ ਹੈ, ਇਹਦੇ 'ਚ ਇੰਨੀ ਸਮਰੱਥਾ ਹੈ। ਹੁਣ ਮੰਗਤਾ ਅਸਲ ਵਿੱਚ ਇਹ ਕੇਵਲ ਕਲਾ ਨਹੀਂ, ਹੰਕਾਰੀ ਬੰਦਾ ਕਦੀ ਮੰਗਤਾ ਨਹੀਂ ਜੇ ਬਣ ਸਕਦਾ, ਯਾਦ ਰੱਖਿਓ। ਹੰਕਾਰੀ ਨੂੰ ਮੰਗਣ ਦੀ ਜਾਂਚ ਨਹੀਂ ਆ ਸਕਦੀ, ਹੰਕਾਰੀ ਬੰਦਾ ਝੋਲੀ ਨਹੀਂ ਫੈਲਾ ਸਕਦਾ। ਮੰਗਤਾ ਕੇਵਲ ਉਹ ਬਣ ਸਕਦਾ ਜਿਹਨੇ ਆਪਣੀ ਖੌਮੇ ਨੂੰ ਮਾਰ ਦਿੱਤਾ, ਅਤੇ ਦੂਸਰੀ ਗੱਲ ਮੰਗਤਾ ਉਹ ਬਣ ਸਕਦਾ ਜਿਹਨੂੰ ਸਹਿਣ ਦੀ ਜਾਂਚ ਆ ਜਾਏ, ਜਿਹੜਾ ਇੱਕ ਗੱਲ ਸੁਣ ਕੇ ਅੱਗ ਬਬੂਲਾ ਹੋ ਜਾਏ, ਜਿਹੜਾ ਇੱਕ ਸ਼ਬਦ ਸੁਣ ਕੇ ਕਲਪ ਉੱਠੇ, ਉਹ ਕਦੀ ਮੰਗਤਾ ਨਹੀਂ ਬਣਦਾ। ਮੰਗਤੇ ਵਿੱਚ ਸਭ ਤੋਂ ਪਹਿਲੇ ਦੋ ਗੁਣ ਨੇ, ਇੱਕ ਉਹਨੇ ਖੰਪਣੀ ਖੌਮੇ ਮਾਰ ਦਿੱਤੀ, ਦੂਜੀ ਸਹਿਣ ਦੀ ਇੰਨੀ ਤਾਕਤ ਹੈ ਜੇ ਘਰ ਵਾਲੇ ਕਬੋਲ ਵੀ ਬੋਲ ਦੇਣ ਉਹ ਗਾਲਾਂ ਖਾ ਕੇ ਵੀ ਖੱਸ ਕੇ ਦਰਵਾਜ਼ੇ ਉੱਤੇ ਖਲੋਤਾ ਰਹਿੰਦਾ, ਕਿਉਂਕਿ ਮੰਗਤਾ ਇੱਕ ਮੈਂ ਨੂੰ ਮਾਰਨ ਵਾਲਾ ਹੈ। ਮੰਗਤੇ ਦੇ ਅੰਦਰ ਸਹਿਣ ਸ਼ਕਤੀ ਹੈ। ਸਤਿਗੁਰੂ ਕਹਿੰਦੇ ਨੇ ਪਹਿਲੀ ਗੱਲ ਕਿ ਮੰਗਤਾ ਬਣ ਕੇ ਤੂੰ ਦੇਖੇ, ਅਤੇ ਇੱਕ ਛੋਟੀ ਜਿਹੀ ਉਦਾਹਰਣ, ਅਸੀਂ ਪਿੰਡਾਂ ਦੇ ਵਸਨੀਕ ਜ਼ਿਆਦਾ ਬੈਠੇ ਹਾਂ, ਤੁਸੀਂ ਦੇਖੋ ਜਦੋਂ ਆਮ ਲੋਕ ਗਲੀ 'ਚ ਪਿੰਡ 'ਚੋਂ ਲੰਘਦੇ ਨੇ ਨਾ, ਕਦੀ ਪਿੰਡ ਦੇ ਕੁੱਤੇ ਨਹੀਂ ਭੌਂਕਦੇ, ਕਦੀ ਦੇਖੋ ਪ੍ਰਾਹੁਣਾ ਵੀ ਆਏ ਤਾਂ ਵੀ ਨਹੀਂ ਭੌਂਕਦੇ, ਕਿਉਂਕਿ ਕੁੱਤੇ ਕੋਲ ਸੁੰਘਣ ਦੀ ਸ਼ਕਤੀ ਬਹੁਤ ਜ਼ਿਆਦਾ ਹੈ। ਇਹ ਅਸੀਂ ਸਾਰੇ ਮੰਨੇ, ਇੱਥੋਂ ਤੱਕ ਕਿ ਜਿਹੜੇ ਮੁਲਕ ਤਰੱਕੀ ਵੀ ਕਰ ਗਏ ਨੇ, ਅੱਜ ਵੀ ਕਿਤੇ ਬਾਹਰ ਏਅਰਪੋਰਟ 'ਤੇ ਉਤਰੋ ਅਤੇ ਅਮੈਰੀਕਾ ਵਰਗਾ ਮੁਲਕ ਇੰਨੀ ਤਰੱਕੀ ਕਰਨ ਵਾਲਾ, ਉੱਥੇ ਵੀ ਸਿਕਿਉਰਿਟੀ ਵਾਲਿਆਂ ਦੇ ਹੱਥ ਵਿੱਚ ਕੁੱਤੇ ਨੇ, ਕਿਉਂਕਿ ਉਸ ਕੋਲ ਇੰਨੀ ਤਰੱਕੀ ਹੋਣ ਦੇ ਬਾਵਜੂਦ ਵੀ ਜਿਹੜਾ ਗੁਣ ਰੱਬ ਨੇ ਇੱਕ ਕੁੱਤੇ ਨੂੰ ਦਿੱਤਾ, ਉਹ ਬੰਦੇ ਕੋਲ ਪੈਦਾ ਨਹੀਂ ਹੋ ਸਕਿਆ। ਉਹ ਸੁੰਘਦੇ ਨੇ ਸਮਾਨ, ਉਹ ਸੁੰਘਦੇ ਨੇ ਬੰਦੇ ਦੇ ਸਰੀਰ ਨੂੰ, ਕੁੱਤੇ ਕੋਲ ਸੁੰਘਣ ਸ਼ਕਤੀ। ਪਿੰਡ ਵਿੱਚ ਜਿੰਨੇ ਮਰਜ਼ੀ ਪ੍ਰਾਹੁਣੇ ਆਉਣ, ਤੁਸੀਂ ਦੇਖੋ ਕੁੱਤਾ ਛੇਤੀ ਭੌਂਕਦਾ ਨਹੀਂ, ਪਰ ਜਦੋਂ ਮੰਗਤਾ ਪਿੰਡ ਵਿੱਚ ਪੜਦਾ ਹੈ ਤੇ ਸਾਰੇ ਕੁੱਤੇ ਇਕੱਠੇ ਹੋ ਕੇ ਯੂਨਿਟੀ ਬਣਾ ਕੇ ਉਸਨੂੰ ਵੇਖ ਕੇ ਭੌਂਕਣ ਲੱਗ ਪੈਂਦੇ ਨੇ। ਪਰ ਕਦੀ ਮੰਗਤੇ ਵੱਲ ਤੁਸੀਂ ਦੇਖੋ, ਉਹ ਕੁੱਤੇ ਭੌਂਕਦੇ ਜ਼ਰੂਰ ਸੁਣਦਾ, ਪਰ ਉਹ ਨਾਲ ਨਾਲ ਸੋਟੀ ਹਿਲਾਈ ਜਾਂਦਾ, ਸੋਟੀ ਮਾਰਦਾ ਨਹੀਂ। ਕਦੀ ਮੰਗਤੇ ਨੂੰ ਤੁਸੀਂ ਦੇਖੋ ਸੋਟੀ ਹਮੇਸ਼ਾ ਪਿੱਛੇ ਰੱਖਦਾ, ਜ਼ਿਆਦਾਤਰ ਉਹ ਸੋਟੀ ਪਿੱਛੋਂ ਹਿਲਾਈ ਜਾਏਗਾ, ਪਰ ਕੁੱਤਿਆਂ ਵੱਲ ਮੂੰਹ ਨਹੀਂ ਕਰੇਗਾ। ਮੂੰਹ ਉਹਦਾ ਦਰਵਾਜ਼ੇ 'ਤੇ ਹੋਵੇਗਾ ਜਿੱਥੇ ਮੰਗਣਾ। ਕੁੱਤਿਆਂ ਨੂੰ ਸਿਰਫ ਇਸ਼ਾਰੇ ਨਾਲ ਖਟਾਉਂਦਾ ਅਤੇ ਉਹ ਦਰਵਾਜ਼ੇ 'ਤੇ ਖਲੋ ਕੇ ਮੰਗਣ ਵਾਸਤੇ ਪੁਕਾਰ ਕਰਦਾ, ਉਹ ਸੱਦ ਦਿੰਦਾ। ਬਾਹਰੋਂ ਕੁੱਤੇ ਭੌਂਕਦੇ ਨੇ, ਅੰਦਰੋਂ ਮਾਲਕ ਭੈੜੇ ਸ਼ਬਦ ਵਰਤਣ ਲੱਗ ਪੈਂਦਾ। ਕਈ ਲੋਕ ਤਾਂ ਇਹੋ ਜਿਹੇ ਕਿ ਮੰਗਤੇ ਨੂੰ ਗਾਲੀ ਗਲੋਚ ਅਤੇ ਧੱਕੇ ਮਾਰਨ ਲੱਗ ਪੈਂਦੇ ਨੇ, ਅੰਦਰੋਂ ਧੱਕੇ ਪੈਂਦੇ ਨੇ, ਬਾਹਰੋਂ ਕੁੱਤੇ ਭੌਂਕਦੇ ਨੇ। ਉਹ ਮੰਗਤੇ ਦਾ ਅੰਦਰ ਦੇਖੋ, ਉਹਦਾ ਅੰਦਰ ਕਿੰਨਾ ਕੁ ਮੈਂ ਮਰ ਚੁੱਕੀ ਹੈ, ਉਹ ਧੱਕੇ ਵੀ ਖਾਂਦਾ ਅਤੇ ਕੁੱਤਿਆਂ ਦਾ ਭੌਂਕਣਾ ਵੀ ਸੁਣਦਾ, ਵਿੱਚ ਖਲੋਤਾ ਦੋਵਾਂ ਪਾਸੇ ਮੁਕਾਬਲਾ ਕਰਕੇ ਕਹਿੰਦਾ, ਜੋ ਮਰਜ਼ੀ ਕਹਿ ਲਓ, ਮੈਂ ਤੁਹਾਡੇ ਦਰ 'ਤੇ ਮੰਗਣ ਆ ਗਿਆ, ਮੇਰੀ ਝੋਲੀ 'ਚ ਖੈਰ ਜ਼ਰੂਰ ਪਾਇਆ। ਮੈਂ ਬੇਨਤੀ ਕਰਾਂ ਗੁਰਮੁਖੋ, ਗੁਰੂ ਦਰ ਦੇ ਮੰਗਤੇ ਬਣਨਾ ਕੋਈ ਛੋਟੀ ਜਿਹੀ ਗੱਲ ਨਹੀਂ। ਇੱਥੇ ਮੰਗਤਾ ਉਹ ਬਣ ਸਕਦਾ ਜਿਹਦੀ ਖੌਮੇ ਮਰ ਗਏ, ਅਤੇ ਜਿਹੜਾ ਥੋੜ੍ਹੀ ਜਿਹੀ ਗੱਲ ਸੁਣ ਕੇ ਕਹੇ, ਮੈਂ ਅੱਜ ਤੋਂ ਬਾਅਦ ਗੁਰਦੁਆਰੇ ਨਹੀਂ ਆਉਣਾ, ਮੈਂ ਅੱਜ ਤੋਂ ਬਾਅਦ ਇੱਥੇ ਨਹੀਂ ਆਉਣਾ। ਇੱਕ ਮੈਂ ਬੇਨਤੀ ਕਰਾਂ, ਜਿਵੇਂ ਕੱਲ੍ਹ ਵੀ ਅਰਜ਼ ਕੀਤੀ ਸੀ, ਅਸੀਂ ਹਰਿਮੰਦਰ ਸਾਹਿਬ ਆਏ ਹਾਂ, ਦੇਖੋ ਇੱਥੇ ਰਹਿਮਤਾਂ ਵਰਦੀਆਂ ਨੇ, ਅਤੇ ਜੇ ਆਪਾਂ ਔਗਣ ਇਕੱਠੇ ਕਰਕੇ ਘਰ ਲੈ ਗਏ ਤਾਂ ਫਿਰ ਇੰਨੇ ਦਿਨ ਇੱਥੇ ਬਹਿਣ ਦਾ ਲਾਭ ਕੀ ਹੋਵੇਗਾ। ਮੈਂ ਕਈ ਬੰਦੇ ਸੁਣੇ ਆ, ਜੀ ਗਏ ਜੀ ਫਲਾਣੀ ਥਾਂ ਗਏ, ਉੱਥੇ ਆ ਜੀ, ਉੱਥੇ ਆ ਜੀ। ਮੈਂ ਇਹ ਜ਼ਿਆਦਾ ਨਹੀਂ ਟੋਪਿਕ ਛੋੜਨਾ, ਅਤੇ ਅਖੀਰ 'ਤੇ ਕਈ ਵਾਰੀ ਮਨ ਕਹਿੰਦਾ, ਤੁਸੀਂ ਇੰਨੇ ਦਿਨ ਰਹਿ ਕੇ ਆਏ, ਤੁਹਾਨੂੰ ਕਿਤੇ ਇਹ ਨਾ ਸਮਝ ਪਈ ਕਿ ਗੁਰੂ ਘਰ ਵਿੱਚ ਇੰਨਾ ਕੀਰਤਨ ਹੋਇਆ, ਕਿਸੇ ਰਾਗੀ ਸਿੰਘ ਦੇ ਗਾਏ ਹੋਏ ਸ਼ਬਦ ਦਾ ਹੀ ਨਾਂ ਦੱਸ। ਇਹਦਾ ਮਤਲਬ ਸਾਡੀ ਬਿਰਤੀ ਨੀਵੇਂ ਪਾਸੇ ਨੂੰ ਜ਼ਿਆਦਾ ਦੌੜਦੀ ਹੈ। ਮੈਂ ਬੇਨਤੀ ਕਰਾਂ, ਮੰਗਤੇ ਬਣਨ ਵਾਸਤੇ ਆਪਣੀ ਮੈਂ ਨੂੰ ਮਾਰਨਾ ਪੈਂਦਾ, ਖੌਮੇ ਨੂੰ ਮਾਰਨਾ ਪੈਂਦਾ, ਅਤੇ ਉਸਦੇ ਦਰ 'ਤੇ ਖਲੋਣਾ ਪੈਂਦਾ। ਸਤਿਗੁਰੂ ਕਹਿੰਦੇ ਨੇ, ਪ੍ਰਭੂ ਕਿ ਤੂੰ ਹੈ ਦਾਤਾ, ਅਸੀਂ ਤੇਰੇ ਦਰ ਦੇ ਮੰਗਤੇ ਖਾਂ। ਨਾਨਕ ਜਾਚਕ ਦਰ ਤੇਰਾ, ਪ੍ਰਭ ਤੁਧ ਨੂੰ ਮੰਗੈ ਦਾਨ। ਮੈਂ ਤੀਠ ਮੰਗਤਾ ਬਣ ਕੇ ਤੇਰੇ ਦਰ ਤੋਂ ਮੰਗਣ ਆਇਆ। ਹਮ ਭੀਕ ਭੇਖਾਰੀ ਤੇਰੇ, ਤੂੰ ਨਿਜ ਪਤ ਖੈਂ ਦਾਤਾ, ਤੂੰ ਆਪਣੇ ਆਪ 'ਚ ਸਵਤੰਤਰ ਮਾਲਕ ਹੈ ਅਤੇ ਸਭ ਨੂੰ ਦਾਤਾਂ ਦੇਣ ਵਾਲਾ ਹੈ।
ਉਹ ਦਇਆਲ ਨਾਮ ਦੇਹੋ ਮੰਗਤ ਜਨ ਕੋ।
ਹੇ ਮੇਰੇ ਵਾਹਿਗੁਰੂ ਜੀ, ਕਿਰਪਾ ਕਰੋ, ਹੋ ਦਇਆਲ, ਮੇਰੇ 'ਤੇ ਦਿਆਲੂ ਹੋਵੋ। ਮੈਂ ਅਰਜ਼ ਕੀਤੀ ਸੀ, ਮੰਗਤਾ ਹੱਕ ਨਹੀਂ ਮੰਗ ਸਕਦਾ, ਮੰਗਤਾ ਸਿਰਫ ਕਿਰਪਾ ਮੰਗ ਸਕਦਾ, ਅਤੇ ਜਿਹੜਾ ਹੱਕ ਮੰਗਣ ਜਾਏ ਉਹ ਮੰਗਤਾ ਨਹੀਂ ਹੋ ਸਕਦਾ। ਇਹਦੇ ਸ਼ਬਦ 'ਚ ਵੀ ਬੜੀ ਰਮਜ ਹੈ, ਜਦੋਂ ਦਿਆਲਤਾ ਮੰਗਾਂਗੇ ਉਦੋਂ ਆਪਣੇ ਕਿਸੇ ਗੁਣ ਦੀ ਖੌਮੇ ਆਉਣੀ ਹੋਈ ਨਹੀਂ, ਕਿਉਂਕਿ ਕਿਰਪਾ ਜਦੋਂ ਮਿਲਦੀ ਉਹ ਗੁਣਾਂ ਨਾਲ ਨਹੀਂ ਮਿਲਦੀ, ਕਿਰਪਾ ਤਾਂ ਸਿਰਫ ਇੱਕ ਤਰਸ ਹੈ, ਉਹਦੀ ਦਇਆ ਹੈ। ਹਜ਼ੂਰ ਕਹਿੰਦੇ ਨੇ, ਹੋ ਦਇਆਲ ਨਾਮ ਦੇ ਉਹ ਮੰਗਤ ਜਨ ਕੋ, ਮੇਰੇ 'ਤੇ ਤਰਸ ਕਰੋ, ਇਸ ਮੰਗਤੇ ਦੀ ਝੋਲੀ ਵਿੱਚ ਆਪਣਾ ਨਾਮ ਪਾ ਦਿਓ, ਆਪਣੀ ਬੰਦਗੀ ਪਾ ਦਿਓ, ਆਪਣਾ ਸਿਮਰਨ ਪਾ ਦਿਓ, ਅਤੇ ਇਸ ਸਿਮਰਤ ਦੀ ਕਿਰਪਾ ਇਹ ਵਰਤੇ।
ਸਦਾ ਰਹੋ ਰੰਗ ਰਤਾ,
ਮੈਂ ਸਦਾ ਹੀ ਤੇਰੇ ਰੰਗ ਵਿੱਚ ਰਤਾ ਰੱਖਾਂ, ਕੋਈ ਵਕਤ ਐਸਾ ਨਾ ਹੋਵੇ ਜਦੋਂ ਤੇਰਾ ਮੈਨੂੰ ਨਾਮ ਭੁੱਲੇ। ਇਸ ਤੁਕ 'ਤੇ ਥੋੜ੍ਹਾ ਜਿਹਾ ਆਪਾਂ ਫਿਰ ਰੁਕਾਂਗੇ। ਦੇਖੋ ਗੁਰਮੁਖੋ, ਮੰਗੋ ਜੋ ਕੁਝ ਮਾਲਕ ਦੇ ਦਰ ਤੋਂ, ਕਿਸੇ ਚੀਜ਼ ਦੀ ਕਮੀ ਨਹੀਂ। ਇੱਥੇ ਭਗਤਾਂ ਨੇ ਮੰਗਿਆ, ਮਹਾਂਪੁਰਖਾਂ ਨੇ ਮੰਗਿਆ, ਦੁਨੀਆਦਾਰਾਂ ਨੇ ਦੁਨੀਆਦਾਰਾਂ ਦੀ ਲੋੜ ਲਈ ਸਭ ਕੁਝ ਮੰਗਿਆ, भगत धन्ना जैसा महापुरख, उन्हें भी तो मंगया ना, तो शब्द यह भी क्या कहन लगे, मैं खाक नहीं मंगन आया, बस तेरी भगती करना, मैनू पता है तू भगती वाले की गल मान लेना। गोपाल तेरा आरता जो जन तुमरी भगत करन ते तिन के काज स्वारता, दाल सीधा मांगू घीओ हमरा खुशी करै नित जियो, पनिया शादन नीका अनाज मांगू सत सीका, गौ भैंस मांगू लवेरी एक ताजन तुरी चंगेरी, घर की गेहन चंगी जन धन्ना लेवै मंगी, आटा मंगिया दाल मंगी घोड़ी मंगी लवेरी गां मज मंग ली, जीवन साथी मंगिया पैरां विच पाण ली जुत्ती मंगी, ते असवारी चढ़न वास्ते घोड़ी मंग ली, ये भी दातां मंगियां। पर गुरु ग्रंथ साहिब कहिंदे ने कि तू मंग मालक कोलों सब कुछ, ते एक इस दाते दे दर तो मंगी, इस दाते तो बिना दुनिया की कोई ताकत तेनूं कुछ दे नहीं सकती, वड्डे तो वड्डा बंदा भी तेनूं कुछ नहीं दे सकेगा। अगली गल, जे मंगण तुरिया है तो मालक दे दर तो दा नाम क्यों नहीं मंगता, सब तो उत्तम मंग की है। रात भी श्री अकाल तख्त साहब ते दास ने एक बेनती की सी, मैं शब्द दौरान लगा, असी जेड़े दान गुरु को रोज़ मंगने उन्हां विचों सब तो श्रोमणी दान की है, केस दान असी रोज़ मंगने, रहत दा दान रोज़ मंगने, चंगे मंदे की पहचान ली विवेक बुद्धि दा दान मंगने, विशा दान मंगने, भरोसा दान मंगने। प्यारे सारे दान मंग के अरदास विच बकायदा लिखा गया कि सारे दान सिखा तेरे लिए चंगे ने, पर सब तो श्रोमणी दान है वे कि तेनू गुरु को खलो के नाम की दात मंगन की जा चाह, नाम का दान सिखा नू, सिखा नू सिखी दान, केश दान, रहत दान, विवेक दान, विशा दान, भरोसा दान, ते अगला दान की है जी, दाना सिर दान। ए तुक बनाई पूरी, सब तो दान श्रोमणी दान की है, दाना सिर दान, नाम दान, सब तो श्रोमणी दान एवे तू मालक दे चरणा चो नाम दी दात मां। इत्थे बेनती करा, गुरु ग्रंथ साहिब चौ करिए दर्शन, मांगना मांगन नीका, नीका दर ते सोना, जो कोई तू मंगना ओदे विचों सब तो उत्तम मंगना एवे हर जस गुरते मंगना, तेनू परमात्मा दा जस ओदी कीर्ति मंगन दी जाच आ जाए। धन गुरु ग्रंथ साहिब दी बाणी विच मालक दे चरणा विचों नाम दी जाचना लई बड़े शब्द ने, आ सुखमनी साहिब पढ़ने कि फिरत फिरत प्रभ आया परया तो शरणाए, मेरे मालक हो दयाल फिरत फिरत प्रभ आया परया तो शरणाए, नानक की प्रभ बेनती अपनी भगती लाए, तू कृपा कर अपना सिमरन बख्श दे, तेरी पना खुदाए तू बख्शंदगी, शेख फरीदा खैर दीजै बंदगी, मंगत जानू नाम दियो साहब कहने विसर नाही दातार, अपना नाम देखो खो दयाल नाम दियो मंगत जन को, विसर नाही दातार अपना नाम देखो, गुण गावा दिन रात नानक चाहो वेखो, करता तू मेरा जजमान, मेरा जजमान तू है, मैं तेरे दर दा मिरासी हाँ। चेते रखियो जदों इहदे अर्थ करने पैणगे ना, जा परोत ते जा मिरासी करने पैणगे, क्योंकि मिरासी जाके कहिंदा तू मेरा जजमान है, जा पंडित कहिंदा तू मेरा जजमान है मैं तेरा परोहत हाँ। ये दो शब्द ध्यान नाल सुणियो, ते अक्सर जदों मिरासी मंगण जांदा उह कहिंदा जजमान मैं तेरे दर तो मंगण आया मैं तू मेरे ते तरस कर, सतगुरु कहिंदे ने कि मैं अपने जजमान दे दर ते गया ते जाके क्या मालक मैनू दखणा दे, मेरी झोली च दात पा की, कहन लगे अपना आपा मेरी झोली च पा दे, नाम पा दे, करता तू मेरा जजमान एक दखणा खो तैं तैं मांगू, दे अपना नाम, दे अपना नाम, कवन वडाई कह सकूं बेअंत गुनीता तेरे बेअंत गुण ने, पर एक कृपा कर मैनू नाम दा दान दे। मैं इत्थे दो उदाहरण देखो जिथे असी प्रमाण लैने ने बाणी चो, उत्थे दो इतिहास च मेरा चित सी कि धन गुरु कलगीधर सच्चे पिता दे दरबार दे दर्शन करके रहमतां दे साईं दे दर ते हर कोई नवाजिया गया है, 52 ਕਵੀਆਂ ਦਾ ਜ਼ਿਕਰ ਸਾਡੇ ਇਤਿਹਾਸ ਨੇ ਕੀਤਾ ਹੈ ਅਤੇ ਤਿੰਨ ਥਾਵਾਂ ਦੇ ਕਵੀ ਦਰਬਾਰ ਬੜੇ ਮਸ਼ਹੂਰ ਨੇ, ਇੱਕ ਪਾਉਂਟਾ ਸਾਹਿਬ ਦਾ, ਦੂਜਾ ਆਨੰਦਪੁਰ ਸਾਹਿਬ ਦਾ ਅਤੇ ਤੀਸਰਾ ਲੱਖੀ ਜੰਗਲ ਦਾ। ਉੱਥੇ ਵੀ ਹਜ਼ੂਰ ਨੇ ਕਵੀ ਦਰਬਾਰ ਕੀਤੇ। ਸਤਿਗੁਰੂ ਸੱਚੇ ਪਾਤਸ਼ਾਹ ਦੇ ਦਰ 'ਤੇ ਮਹਾਨ ਵਿਦਵਾਨ ਕਵੀ ਭਾਈ ਮਨੀ ਸਿੰਘ ਹੁਣੀ ਤਾਂ ਲਿਖਦੇ ਨੇ ਕਿ ਚਾਰ ਲਿਖਾਰੀ ਹਰ ਵਕਤ ਧੰਨ ਗੁਰੂ ਗੋਬਿੰਦ ਸਿੰਘ ਦੇ ਨਾਲ ਹੀ ਰਹਿੰਦੇ ਹੁੰਦੇ ਸਨ, ਜੋ ਮਹਾਰਾਜ ਬੋਲਦੇ ਸਨ ਉਹ ਲਿਖਦੇ ਸਨ, ਉਹਨਾਂ ਵਿੱਚ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਸ਼ਾਮਿਲ ਸਨ। 35 ਦੇ ਕਰੀਬ ਉਹ ਲਿਖਾਰੀ ਸਨ ਜਿਹੜੇ ਉਲੱਥੇ ਕਰਦੇ ਸਨ ਅਤੇ 52 ਉਹ ਕਵੀ ਸਨ ਜਿਹੜੇ ਆਪਣੀਆਂ ਰਚਨਾ ਸੁਣਾ ਕੇ ਇਨਾਮ ਪਾਉਂਦੇ ਹੁੰਦੇ ਸਨ। ਇਹਨਾਂ ਸਾਰਿਆਂ ਕਵੀਆਂ ਵਿੱਚੋਂ ਜੇ ਅਸੀਂ ਮੇਰੂ ਮਣਕਾ ਦੇਖਣਾ ਹੋਵੇ ਮਾਲਾ ਵਿੱਚੋਂ, ਤਾਂ ਸਭ ਤੋਂ ਵੱਡੇ ਮਣਕੇ ਨੂੰ ਮੇਰੂ ਮਣਕਾ ਕਹਿੰਦੇ। ਜੇ ਕਵੀਆਂ ਵਿੱਚੋਂ ਮੇਰੂ ਸ਼੍ਰੋਮਣੀ ਦੇਖਣਾ ਹੋਵੇ ਤਾਂ ਸਾਡਾ ਸਾਰਿਆਂ ਦਾ ਧਿਆਨ ਭਾਈ ਸਾਹਿਬ ਭਾਈ ਨੰਦ ਲਾਲ ਜੀ ਵੱਲ ਜਾਏਗਾ। ਉਹ ਇਕੱਲੇ ਕਵੀ ਨਹੀਂ, ਉਹ ਗੁਰੂ ਗੋਬਿੰਦ ਸਿੰਘ ਦੇ ਸਿੱਖ ਨੇ। ਦੇਖੋ ਜਿਤਨਾ ਮਰਜ਼ੀ ਕੋਈ ਇਤਿਹਾਸਕਾਰ ਗੁਰੂ ਗੋਬਿੰਦ ਸਿੰਘ ਜੀ ਬਾਰੇ ਲਿਖੇ, ਧੰਨ ਗੁਰੂ ਗੋਬਿੰਦ ਸਿੰਘ ਜੀ ਬਾਰੇ ਆਪਣੇ ਵੱਲੋਂ ਕਾਵਕ ਰੂਪ 'ਚ ਲਿਖੇ, ਵਾਰਤਕ ਰੂਪ 'ਚ ਲਿਖੇ, ਪਰ ਜਿਹੜਾ ਸਵਾਦ ਭਾਈ ਨੰਦ ਲਾਲ ਸਾਹਿਬ ਨੂੰ ਪੜ੍ਹ ਕੇ ਆਉਣਾ ਕਿਸੇ ਕਵੀ ਅਤੇ ਕਿਸੇ ਇਤਿਹਾਸਕਾਰ ਨੂੰ ਨਹੀਂ। ਅਗਲੀ ਹੋਰ ਬੇਨਤੀ, ਦੇਖੋ ਗੁਰੂ ਦਰਬਾਰ ਵਿੱਚ ਭਾਈ ਸਾਹਿਬ ਆਏ ਨੇ, ਉਹਨਾਂ ਨੂੰ ਰੋਟੀ ਦੀ ਕਮੀ ਨਹੀਂ, ਆਪਣੇ ਘਰੋਂ ਉਹਨਾਂ ਨੂੰ ਪਰਮਾਤਮਾ ਨੇ ਰੋਟੀ ਪਾਣੀ ਅਮੀਰੀ ਕਈ ਪੁਸ਼ਤਾਂ ਤੋਂ ਦਿੱਤੀ ਹੈ। ਬਾਪ ਮੁਨਸ਼ੀ ਅਤੇ ਅੱਜ ਦੇ ਸੰਦਰਭ 'ਚ ਜੇ ਆਪਾਂ ਅਰਥ ਕਰੀਏ, ਔਰੰਗਜ਼ੇਬ ਦੇ ਪੁੱਤਰ ਦੇ 77 ਨੇ ਭਾਈ ਸਾਹਿਬ ਭਾਈ ਨੰਦ ਲਾਲ, ਕਿੰਨੀ ਕੁ ਦੌਲਤ ਉਹਨਾਂ ਕੋਲ ਹੋਵੇਗੀ। ਦੌਲਤ ਦੀ ਉਹਨਾਂ ਕੋਲ ਕਮੀ ਨਹੀਂ, ਇੱਜ਼ਤ ਦੀ ਉਹਨਾਂ ਕੋਲ ਕਮੀ ਨਹੀਂ। ਬਾਦਸ਼ਾਹ ਦੇ ਪੁੱਤਰ ਦਾ ਉਸਤਾਦ ਹੋਵੇ ਉਹਦੇ ਕੋਲ ਇੱਜ਼ਤ ਦੀ ਕੋਈ ਕਮੀ ਹੋਵੇਗੀ? ਦੌਲਤ ਦੀ ਕਮੀ ਨਹੀਂ, ਇੱਜ਼ਤ ਦੀ ਕਮੀ ਨਹੀਂ, ਅਤੇ ਰੱਬ ਨੇ ਵਿਦਵਤਾ ਵੀ ਸ਼ਿਖਰ ਦੇ ਦਿੱਤੀ। ਅਰਬੀ ਦੇ ਵਿਦਵਾਨ, ਫਾਰਸੀ ਦੇ ਵਿਦਵਾਨ, ਪੰਜਾਬੀ ਦੇ ਵਿਦਵਾਨ, ਸੰਸਕ੍ਰਿਤ ਦੇ ਵਿਦਵਾਨ, ਹਰ ਤਕਰੀਬਨ ਹਿੰਦੁਸਤਾਨ ਵਿੱਚ ਪ੍ਰਚਲਿਤ ਬੋਲੀ ਦੇ ਉਹ ਜਾਣਕਾਰ ਨੇ, ਭਾਸ਼ਾ ਦੇ ਜਾਣਕਾਰ ਨੇ। ਪਰ ਜਦੋਂ ਗੁਰੂ ਗੋਬਿੰਦ ਸਿੰਘ ਦੇ ਦਰ 'ਤੇ ਆਉਂਦੇ ਨੇ ਨਾ, ਤਾਂ ਚੇਤੇ ਰੱਖਿਓ ਕਵੀ ਬਣ ਕੇ ਨਹੀਂ ਰਹਿੰਦੇ, ਇਸ ਦਰਬਾਰ ਵਿੱਚ ਇੱਕ ਜਗਿਆਸੂ ਅਤੇ ਸਿੱਖ ਬਣ ਕੇ ਰਹਿੰਦੇ। ਮੈਂ ਇੱਥੇ ਇੱਕ ਬੇਨਤੀ ਕਰਨੀ ਹੈ ਇਸ ਸ਼ਬਦ ਦੇ ਅਰਥ ਲਈ, ਹੋ ਦਇਆਲ ਨਾਮ ਦਿਓ ਮੰਗਤ ਜਨ ਕੋ, ਸਦਾ ਰਹੋ ਰੰਗ ਰਾਤਾ। ਮੈਂ ਰੱਤਿਆ ਰਹਾਂ ਤੇਰੇ ਨਾਮ ਵਿੱਚ, ਇੱਕ ਕਿਰਪਾ ਕਰ ਕੋਈ ਘੜੀ ਐਸੀ ਨਾ ਆਵੇ ਜਦੋਂ ਮੇਰੇ ਸੀਨੇ ਵਿੱਚੋਂ ਤੇਰੀ ਯਾਦ ਭੁੱਲੇ। ਧੰਨ ਗੁਰੂ ਗੋਬਿੰਦ ਸਿੰਘ ਜਦੋਂ ਰਹਿਤਨਾਮੇ ਪੜ੍ਹਦੇ ਹਾਂ ਉਦੋਂ ਸਤਿਗੁਰੂ ਜੀ ਲਾਲ ਜੀ ਕਹਿ ਕੇ ਵੀ ਮੁਖਾਤਬ ਕਰਦੇ ਨੇ, ਲਾਲ ਜੀ ਸ਼ਬਦ ਵੀ ਮਿਲਦਾ, ਪਾਵਾਂ ਕਿ ਇਹ ਵੀ ਸ਼ਬਦ ਮਿਲਦੇ ਨੇ। ਹਜ਼ੂਰ ਸੱਚੇ ਪਾਤਸ਼ਾਹ ਨੰਦ ਸ਼ਬਦ ਵੀ ਵਰਤਦੇ, ਤੀਨ ਰੂਪ ਹੈ ਮੋਏ ਕੇ, ਸੁਣੋ ਨੰਦ ਚਿੱਤ ਲਾਏ। ਨੰਦ ਵੀ ਕਹਿੰਦੇ ਨੇ ਅਤੇ ਲਾਲ ਜੀ ਵੀ ਇਕੱਲਾ ਵਰਤਦੇ, ਸੁਣੋ ਨੰਦ ਚਿੱਤ ਲਾਏ, ਨਿਰਗੁਣ ਸਰਗੁਣ ਗੁਰੂ ਸ਼ਬਦ ਕਹੋ ਤੋਏ ਸਮਝਾਏ। ਭਾਈ ਨੰਦ ਲਾਲ ਸਾਹਿਬ ਕੁਰਾਨ ਦੀ ਆਇਤ ਦੇ ਅਰਥ ਕਰਦੇ ਨੇ, ਪਰ ਇਹ ਨਹੀਂ ਪਤਾ ਉਹ ਆਇਤ ਕਿਹੜੀ ਸੀ। ਉਹਨਾਂ ਵਰਗੇ ਅਰਥ, ਉਹਨਾਂ ਵਰਗੀ ਵਿਆਖਿਆ ਦਿੱਲੀ ਦੇ ਦਰਬਾਰ ਵਿੱਚ ਕੋਈ ਮੁੱਲਾ, ਕੋਈ ਕਾਜ਼ੀ, ਕੋਈ ਆਲਮ ਨਹੀਂ ਕਰ ਸਕਿਆ। ਪਰ ਜਦੋਂ ਉਹਨਾਂ ਨੇ ਆਇਤ ਦੇ ਅਰਥ ਕੀਤੇ ਅਤੇ ਬਹਾਦਰ ਸ਼ਾਹ ਨੇ ਸੁਣਾਏ, ਅਤੇ ਔਰੰਗਜ਼ੇਬ ਨੇ ਪੁੱਛ ਲਿਆ, ਬੇਟਾ ਇਹ ਅਰਥ ਤੇਰੇ ਨਹੀਂ, ਤੂੰ ਮੇਰਾ ਪੁੱਤਰ ਹੈ, ਮੈਨੂੰ ਪਤਾ ਜਿੰਨੀ ਕੁ ਤੇਰੇ ਕੋਲ ਲਿਆਕਤ ਹੈ, ਸੱਚ ਦੱਸ ਇਹ ਤੈਨੂੰ ਅਰਥ ਕਿੰਨੇ ਦੱਸੇ। ਉਹਨੇ ਕਿਹਾ ਮੇਰੇ ਉਸਤਾਦ ਨੇ, ਭਾਈ ਨੰਦ ਲਾਲ ਸਾਹਿਬ ਦਾ। ਉਹਨੇ ਕਿਹਾ ਇਹੋ ਜਿਹਾ ਵਿਦਵਾਨ ਬੰਦਾ ਕਾਫਰਾਂ ਵਿੱਚ ਨਹੀਂ ਹੋਣਾ ਚਾਹੀਦਾ, ਇਸਲਾਮ ਦੇ ਦਾਇਰੇ ਵਿੱਚ ਲਿਆਉਣਾ ਅਤ ਲਾਜ਼ਮੀ ਹੈ। ਭਾਈ ਨੰਦ ਲਾਲ ਸਾਹਿਬ ਕੋਲ ਬਹਾਦਰ ਸ਼ਾਹ ਨੇ ਕਹਿ ਦਿੱਤਾ ਉਸਤਾਦ ਨੂੰ ਕਿ ਤੁਹਾਡੀ ਵਿੱਦਿਆ ਹੀ ਤੁਹਾਡੇ ਵੈਰ ਦਾ ਕਾਰਨ ਪੈਦਾ ਵੀ ਕਰਦੀ ਹੈ। ਇਹ ਗੱਲ ਚੇਤੇ ਰੱਖਿਓ, ਇਸ ਸੰਸਾਰ ਵਿੱਚ ਗੁਣ ਬੜੀ ਵੱਡੀ ਚੀਜ਼ ਹੈ ਅਤੇ ਕਈ ਵਾਰੀ ਗੁਣ ਹੀ ਬੰਦੇ ਦੀ ਮੌਤ ਦਾ ਕਾਰਨ ਬਣ ਜਾਂਦਾ। ਗੁਣ ਛੋਟੀ ਚੀਜ਼ ਨਹੀਂ, ਪਰ ਈਰਖਾ ਜਦੋਂ ਜਨਮ ਲੈਂਦੀ ਏ, ਕਈ ਵਾਰੀ ਵੱਡੇ ਵੱਡੇ ਗੁਣ ਵੀ ਗੁਣੀ ਬੰਦੇ ਵੀ ਈਰਖਾ ਦੀ ਭੇਟ ਵੀ ਚੜ੍ਹ ਜਾਂਦੇ ਨੇ, ਈਰਖਾ ਦੇ ਵਿੱਚ ਗੁਣੀਆਂ ਬੰਦਿਆਂ ਦੇ ਵੀ ਕਤਲ ਹੋ ਜਾਂਦੇ ਹੁੰਦੇ। ਉਹਨਾਂ ਇਹ ਗੱਲ ਕਹੀ ਕਿ ਉਹਨਾਂ ਨੇ ਸ਼ਬਦ ਕਹੇ ਨੇ ਇਸਲਾਮ ਦੇ ਦਾਇਰੇ ਵਿੱਚ। ਇਤਿਹਾਸ ਕਹਿੰਦਾ ਇੱਕ ਦਰੋਗਾ ਗਿਆਸੂਦੀਨ ਅਤੇ ਭਾਈ ਨੰਦ ਲਾਲ ਸਾਹਿਬ ਦੋਵੇਂ ਆਗਰੇ ਦੀ ਧਰਤੀ ਤੋਂ ਚੱਲੇ ਅਤੇ ਅਨੰਦਪੁਰ ਸਾਹਿਬ ਆ ਪਹੁੰਚੇ। ਧੰਨ ਗੁਰੂ ਗੋਬਿੰਦ ਸਿੰਘ ਦਾ ਦਰਬਾਰ ਸਜਿਆ ਹੈ, ਹਜ਼ੂਰ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਆ ਕੇ ਮੱਥਾ ਟੇਕਿਆ। ਮੈਂ ਸਿਰਫ ਉਹਨਾਂ ਦੇ ਜੀਵਨ ਨੂੰ ਨਹੀਂ, ਇੱਕੋ ਬੇਨਤੀ ਕਰਨੀ ਚਾਹੁੰਦਾ ਉਹਨਾਂ ਦੇ ਜ਼ਿੰਦਗੀ ਨਾਮੇ ਵਿੱਚੋਂ ਚਾਰ ਕੁ ਸ਼ੇਰ ਨੇ ਕਿ ਮਲਾ ਜੇ ਮੰਗਣੀ ਆਇਆ ਤਾਂ ਗੁਰੂ ਦਰ ਤੋਂ ਮੰਗ ਕਿ ਤੇਰੇ ਅੰਦਰੋਂ ਰੰਗ ਕਦੀ ਨਾ ਉਤਰੇ, ਤੇਰੇ ਅੰਦਰੋਂ ਸਿਮਰਨ ਕਦੀ ਨਾ ਵਿਸਰੇ। ਹਜ਼ੂਰ ਦੇ ਦਰਬਾਰ 'ਚ ਆਏ ਮੱਥਾ ਟੇਕਿਆ, ਸਤਿਗੁਰੂ ਨੇ ਜ਼ਿਆਦਾ ਧਿਆਨ ਨਹੀਂ ਦਿੱਤਾ, ਇਹ ਜਾਣ ਬੁੱਝ ਕੇ ਗੁਰੂ ਨੇ ਕਲਾ ਵਰਤਾਈ। ਵੈਰਾਗ 'ਚ ਆ ਗਿਆ ਮਨ ਮਣਾ ਕਿ ਤੇਰੇ 'ਚ ਪਤਾ ਨਹੀਂ ਕਿੰਨੇ ਕੁ ਔਗਣ ਹੋਣੇ ਨੇ, ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਤੈਨੂੰ ਬੁਲਾਇਆ ਨਹੀਂ। ਸੱਚ ਇਹ ਕਦੀ ਜਗਿਆਸੂ ਨੂੰ ਰੱਬ ਬੁਲਾ ਲਏ ਨਾ, ਉਹ ਕਹਿੰਦਾ ਮੈਂ ਤਾਂ ਲੱਖਾਂ ਵੱਟ ਕੇ ਚਲਾ ਗਿਆ, ਮੈਨੂੰ ਮੇਰੇ ਗੁਰੂ ਨੇ ਬੁਲਾ ਲਿਆ। ਮੈਂ ਲੱਖ ਵਿੜਤੇ ਸਾਹਿਬਾ ਜੇ ਬਿੰਦ ਬੁਲਾਈਆ, ਜਾਂ ਸਤਿਗੁਰੂ ਕਹਿੰਦੇ ਨੇ ਮੈਂ ਆਪਣਾ ਸਿਰ ਵੱਢ ਕੇ ਤੇਰੇ ਸਾਹਮਣੇ ਰੱਖ ਦਿਆਂ, ਇੱਕ ਵਾਰੀ ਤਾਂ ਮੇਰੇ ਨਾਲ ਬੋਲ ਤਾਂ ਸਹੀ। ਤੂੰ ਚੋ ਚੋ ਦਾ ਅਰਥ ਹੈ ਬੋਲਣਾ, ਤੂੰ ਚੋ ਸੱਜਣ ਮੈਡਿਆ ਦੇਈ ਸਿਸ ਉਤਾਰ, ਨੈਣ ਮਖੰਜੇ ਤਰਸ ਦੇ ਕਜ ਪਸੀ ਦੀਦਾਰ। ਸਤਿਗੁਰੂ ਇੱਕ ਵਾਰੀ ਮੇਰੇ ਨਾਲ ਬੋਲਣ, ਹਜ਼ੂਰ ਫਿਰ ਖਾਮੋਸ਼ ਨੇ। ਉਸ ਬਿਰਹਾ ਦੇ ਅੰਦਰ ਫਿਰ ਕਲਮ ਚੱਲਣੀ ਸ਼ੁਰੂ ਹੋਈ। ਦਰਬਾਰ ਦੀ ਹਾਜ਼ਰੀ ਭਰਦੇ ਨੇ, ਕਲਮ ਨਾਲ ਲਿਖਦੇ ਨੇ। ਜਦੋਂ ਸਤਿਗੁਰੂ ਦੇ ਦਰ 'ਤੇ ਉਹ ਪੁਸਤਕ ਰੱਖੀ ਗਈ, ਨਾਮ ਰੱਖਿਆ ਬੰਦਗੀ ਨਾਮਾ, ਹਜ਼ੂਰ ਨੇ ਪੜ੍ਹ ਕੇ ਕਿਹਾ ਨਹੀਂ ਜ਼ਿੰਦਗੀ ਨਾਮਾ, ਤੇਰਾ ਇੱਕ ਇੱਕ ਸ਼ੇਰ ਅੰਮ੍ਰਿਤ ਦੀ ਤਰ੍ਹਾਂ ਹੈ, ਜਿਹੜਾ ਇਹਨੂੰ ਭਾਵਨਾ ਨਾਲ ਪੜ੍ਹੇਗਾ ਸੱਚ ਇਵੇਂ ਸੁੱਕਿਆਂ ਹਿਰਦਿਆਂ ਵਿੱਚ ਵੀ ਇਹ ਜੀਵਨ ਪੈਦਾ ਕਰ ਦੇਵੇ, ਤੇਰੀ ਰਚਨਾ। ਪਰ ਮਹਾਰਾਜ ਸਤਿਗੁਰੂ ਦੇ ਚਰਨਾਂ 'ਚ ਖਲੋਤੇ ਭਾਈ ਆਨੰਦ ਲਾਲ ਸਾਹਿਬ ਹਜ਼ੂਰ ਨੂੰ ਕਹਿੰਦੇ ਨੇ ਮਾਲਕ ਇੱਕ ਤਰਸ ਕਰੋ ਮੇਰੇ 'ਤੇ, ਮੈਨੂੰ ਆਪਣੀ ਨਜ਼ਰ ਦੇ ਦਿਓ, ਮੇਰੇ ਦਿਲ ਵਿੱਚ ਤੁਸੀਂ ਨਿਵਾਸ ਕਰ ਲਵੋ। ਧੰਨ ਗੁਰੂ ਗੋਬਿੰਦ ਸਿੰਘ ਕਹਿੰਦੇ ਆਨੰਦ ਲਾਲ ਤੂੰ ਵਿਦਵਾਨ ਹੈ, ਤੈਨੂੰ ਬੋਲਣ ਦਾ ਸਲੀਕਾ ਹੈ, ਤੂੰ ਇੱਜ਼ਤਦਾਰ ਬੰਦਾ ਹੈ, ਸਾਡੇ ਕੋਲੋਂ ਮੰਗਣ ਆ ਗਏ? ਕਹਿਣ ਲੱਗਾ ਨਹੀਂ ਮਾਲਕ, ਸਭ ਕੁਛ ਹੋਵੇ ਪਰ ਜੋ ਕੁਝ ਤੇਰੇ ਚਰਨਾਂ ਵਿੱਚ ਇਹ ਬਾਦਸ਼ਾਹਾਂ ਦੇ ਸਿੰਘਾਸਨਾਂ ਵਿੱਚੋਂ ਵੀ ਨਹੀਂ ਲੱਭਦਾ ਪਿਆ। ਹਜ਼ੂਰ ਨੇ ਕਿਹਾ ਜੇ ਕੁਛ ਲੈਣਾ ਹੀ, ਕਹਿੰਦਾ ਹਾਂ ਤਰਸ ਕਰੋ। ਸਤਿਗੁਰੂ ਕਹਿੰਦੇ ਕਲਮ ਰੱਖ ਦੇ, ਰੱਖ ਦਿੱਤੀ ਕਲਮ, ਲਿਖਣਾ ਬੰਦ ਕਰ। ਮਹਾਰਾਜ ਹੁਕਮ, ਕਹਿਣ ਲੱਗੇ ਗੁਰੂ ਦੇ ਲੰਗਰ ਦੇ ਭਾਂਡੇ ਮਾਂਏ ਅਤੇ ਲੰਗਰ ਪਕਾਇਆ ਕਰ ਜੇ ਕੁਛ ਲੈਣਾ ਹੀ। ਇਹ ਗੱਲ ਧਿਆਨ 'ਚ ਰੱਖਿਓ, ਮੈਂ ਕੱਲ੍ਹ ਵੀ ਅਰਜ਼ ਕੀਤੀ ਸੀ, ਇਸ ਦਰਬਾਰ ਦੇ ਜੂਠੇ ਭਾਂਡੇ ਸਾਡੇ ਅੰਦਰ ਨੂੰ ਸੁੱਚਿਆਂ ਕਰ ਜਾਣਗੇ। ਸ਼ਬਦ ਵਰਤੇ ਨੇ ਇਹਨੂੰ ਜੂਠੇ ਕਹੋ, ਇਹ ਜੂਠੇ ਭਾਂਡੇ ਮਾਂਜੇ ਇਸ ਭਾਂਡੇ ਨੂੰ ਸੁੱਚਿਆਂ ਕਰਕੇ ਚਲੇ ਜਾਣਗੇ। ਕਹਿਣ ਲੱਗੇ ਭਾਂਡੇ ਮਾਂਜ, ਲੰਗਰ ਦੀ ਸੇਵਾ ਕਰ। ਸੇਵਾ ਵਿੱਚ ਤਤਪਰ ਹੋ ਗਏ, ਮੋਢੇ 'ਤੇ ਰੱਖ ਲਿਆ ਕੱਪੜਾ ਸੇਵਾਦਾਰਾਂ ਦੀ ਤਰ੍ਹਾਂ, ਕਦੀ ਦੇਗਾਂ ਕੁੱਚੀ ਜਾਣੀਆਂ, ਕਦੀ ਕੜਾਏ ਕੁੱਚੀ ਜਾਣੇ, ਕਦੀ ਲੋਹਾਂ ਸਾਫ ਕਰੀ ਜਾਣੀਆਂ, ਅਤੇ ਆਪਣੇ ਹੱਥੀਂ ਲੰਗਰ ਪਕਾਉਣਾ ਲੋਹ 'ਤੇ, ਆਪਣੇ ਹੱਥੀਂ ਸਬਜ਼ੀ ਭਾਜੀ ਬਣਾਉਣੀ। ਅੱਜ ਸ਼ਾਮ ਕੀ ਹੋਈ, ਸੂਰਜ ਅਸਤ ਹੋਇਆ ਅਤੇ ਦਰਵਾਜ਼ੇ 'ਤੇ ਇੱਕ ਆਵਾਜ਼ ਆਈ, ਉਹ ਆਵਾਜ਼ ਇੰਨੀ ਪਿਆਰ ਭਰੀ ਸੀ, ਉਹ ਗੁਰੂ ਕੇ ਸਿੱਖਾਂ ਤੂੰ ਲੰਗਰ ਦੀ ਸੇਵਾ ਕਰਨਾ, ਮੈਨੂੰ ਭੁੱਖ ਲੱਗੀ ਹੈ, ਮੈਨੂੰ ਛਕਣ ਵਾਸਤੇ ਲੰਗਰ ਦੇ ਸਕਣਾ? ਇੱਕੋ ਦਮ ਕਾਹਲੀ ਨਾਲ ਆਟਾ ਗੁੰਨਦੇ ਪਏ ਨੇ ਭਾਈ ਸਾਹਿਬ। ਫਿਰ ਆਵਾਜ਼ ਦਿੱਤੀ, ਉਹ ਗੁਰੂ ਕੇ ਸਿੱਖਾਂ ਤੇਰੀ ਸੇਵਾ ਗੁਰੂ ਨੇ ਲੰਗਰ ਦੀ ਲਾਈ, ਮੈਨੂੰ ਭੁੱਖ ਲੱਗੀ ਹੈ, ਛਕਣ ਨੂੰ ਕੁਝ ਦਏਗਾ? ਇੱਕੋ ਦਮ ਹੱਥ ਭਰੇ ਹੋਏ ਆਟੇ ਨਾਲ ਦੌੜ ਕੇ ਦਰਵਾਜ਼ੇ ਵੱਲ ਗਏ ਅਤੇ ਖੰਤ ਜੋੜ ਕੇ ਕਹਿਣ ਲੱਗੇ, ਅਤਿਥੀ ਕਿਰਪਾ ਕਰਿਓ, ਤੁਸੀਂ ਜਾਇਓ ਨਾ, ਮਿਹਰ ਕਰਿਓ, ਲੰਗਰ ਛਕਣ ਤੋਂ ਬਿਨਾਂ ਨਾ ਜਾਇਓ। ਕਹਿਣ ਲੱਗੇ ਸਾਨੂੰ ਭੁੱਖ ਜ਼ਿਆਦਾ ਲੱਗੀ ਏ, ਅਤੇ ਅੱਗੋਂ ਉੱਤਰ ਮਿਲਿਆ, ਆਓ ਅੰਦਰ ਤਾਂ ਆਓ। ਅਤੇ ਉਸ ਅਤਿਥੀ ਨੇ ਭਗਵੇਂ ਕੱਪੜੇ ਪਾਏ ਨੇ, ਸਿਰ ਉੱਤੇ ਭਗਵਾਨ ਜਿਹਾ ਬਸਤਰ ਲਪੇਟਿਆ ਅਤੇ ਹੱਥ ਦੇ ਵਿੱਚ ਚਿੱਪੀ ਪਕੜੀ ਏ। ਕਹਿਣ ਲੱਗੇ ਅੰਦਰ ਤਾਂ ਆਓ। ਜਦੋਂ ਅੰਦਰ ਆਏ ਕਹਿਣ ਲੱਗੇ ਆਟਾ ਗੁੰਨਿਆ ਜਾ ਚੁੱਕਾ ਹੈ, ਦਾਲ ਧਰੀ ਹੈ ਚੁੱਲ੍ਹੇ 'ਤੇ, ਜੇ ਤੁਸੀਂ ਥੋੜ੍ਹਾ ਜਿਹਾ ਰੁਕ ਜਾਓ ਮੈਂ ਖੁਣੇ ਰੋਟੀ ਲਾ ਕੇ ਦਿੱਤੀ, ਅਤੇ ਜੇ ਤੁਸੀਂ ਚੌਖੀ ਕਾਹਲੀ 'ਚੋ ਜੋ ਕੁਝ ਤਿਆਰ ਹੈ ਤੁਸੀਂ ਲੈ ਜਾਓ, ਪਰ ਇੱਕ ਕਿਰਪਾ ਕਰਿਓ, ਗੁਰੂ ਗੋਬਿੰਦ ਸਿੰਘ ਦੇ ਲੰਗਰ 'ਚੋਂ ਖਾਲੀ ਨਾ ਜਾਇਆ ਜੀ, ਇਹ ਮੇਰਾ ਨਹੀਂ। ਧੰਨ ਗੁਰੂ ਗੁਰੂ ਗੋਬਿੰਦ ਸਿੰਘ ਦਾ ਲੰਗਰ ਹੈ, ਉਹ ਕੋਈ ਹੋਰ ਨਹੀਂ ਸੀ, ਉਹ ਕਲਗੀਆਂ ਵਾਲਾ ਬੈਠਾ ਸੀ ਲੰਗਰ ਛਕਣ। ਹਜ਼ੂਰ ਨੂੰ ਬਿਠਾ ਲਿਆ, ਨਾਲੇ ਪ੍ਰੇਮ 'ਚ ਭਿੱਜ ਕੇ ਰੋਟੀ ਪਕਾਉਂਦੇ ਨੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਪ੍ਰਸ਼ਾਦਾ ਛਕਾਇਆ, ਪਰ ਇਹ ਨਾ ਪਤਾ ਲੱਗਾ ਕਿ ਜਿਹੜਾ ਅਤਿਥੀ ਆਇਆ ਉਹ ਕੌਣ ਹੈ। ਹਜ਼ੂਰ ਪੇਕ ਬਦਲਾ ਕੇ ਗਏ ਨੇ। ਸਵੇਰੇ ਬੜਾ ਭਾਰੀ ਦੀਵਾਨ ਸਜਿਆ, ਹਜ਼ੂਰ ਨੇ ਕਿਹਾ ਜਾਓ ਜਿੰਨੇ ਲਾਂਗਰੀ ਨੇ ਸਾਰੇ ਬੁਲਾ ਕੇ ਲਿਆਓ। ਗੁਰਮੁਖੋ, ਲੰਗਰ ਇੱਕ ਸੰਸਥਾ ਹੈ, ਅਸਲ 'ਚ ਲੰਗਰ ਦਾ ਅਰਥ ਹੈ ਸਹਾਰਾ, ਲੰਗਰ ਦਾ ਅਰਥ ਹੈ ਪਾਕਸ਼ਾਲਾ। ਉਂਝ ਜੇ ਦੇ ਅਰਥ ਹੋਰ ਕਰਨੇ ਹੋਣ, ਜਦੋਂ ਜਹਾਜ਼ ਕਿਨਾਰਿਆਂ 'ਤੇ ਲੱਗਦੇ ਨੇ, ਜਿਹਨੂੰ ਆਪਾਂ ਐਂਕਰ ਕਹਿੰਦੇ, ਲੋਹੇ ਦਾ ਟੁਕੜਾ, ਉਹਨੂੰ ਐਂਕਰ ਨੂੰ ਲੰਗਰ ਕਿਹਾ ਜਾਂਦਾ, ਉਹਨੂੰ ਪਾਣੀ ਵੀ ਸੱਟਦੇ ਹਾਂ, ਜਦੋਂ ਉਹ ਸਹਾਰਾ ਦੇ ਅਤੇ ਬੇੜੀ ਕਿਸ਼ਤੀ ਦੀ ਰੁੜਨੋਂ ਬਚ ਜਾਂਦੀ ਏ, ਅਤੇ ਲੰਗਰ ਉਹ ਸਹਾਰਾ, ਜਿਹਨੂੰ ਕਿਤੇ ਵੀ ਸਹਾਰਾ ਨਾ ਮਿਲੇ, ਲੰਗਰ ਮਿਲ ਜਾਏ ਅਤੇ ਉਹਦੀ ਤ੍ਰਿਪਤੀ ਹੋ ਜਾਂਦੀ ਹੈ। ਹਜ਼ੂਰ ਨੇ ਕਿਹਾ ਬੁਲਾਓ ਲਾਂਗਰੀ। ਲਾਂਗਰੀ ਬੁਲਾਏ ਗਏ ਜੀ, ਕਹਿਣ ਲੱਗੇ ਤੁਸੀਂ ਲੰਗਰ 'ਤੇ ਬੈਠੇ ਹੋ, ਜ਼ਬਾਨ ਤੋਂ ਕੌੜਾ ਨਹੀਂ ਬੋਲਣਾ। ਮੈਂ ਰਾਤ ਵੀ ਇੱਕ ਅਰਜ਼ ਕੀਤੀ ਸੀ, ਮੈਂ ਬੇਨਤੀ ਕਰਾਂਗਾ, ਲਾਈਵ ਚੱਲਦਾ, ਜਿਹੜੇ ਰੋਜ਼ਾਨਾ ਮੱਥਾ ਟੇਕਣ ਵਾਲੇ ਸੱਜਣ ਵੀ ਨੇ ਨਾ, ਮੈਨੂੰ ਖਿਮਾ ਕਰਿਓ, ਇਹ ਮਿੱਠ ਬੋਲੜੇ ਦਾ ਦਰਬਾਰ ਹੈ, ਕਦੀ ਮੱਥਾ ਟੇਕਦਿਆਂ ਕਿਸੇ ਯਾਤਰੂ ਨੂੰ ਫਿੱਕੇ ਬੋਲ ਨਾ ਬੋਲੋ, ਪਤਾ ਨਹੀਂ ਉਹਦੇ ਅੰਦਰ ਕਿਹੜਾ ਸ਼ਬਦ ਨਿਕਲੇ, ਸਾਡੀ ਸੇਵਾ ਹੀ ਨਾ ਕਿਤੇ ਜਾਂਦੀ ਰਹੇ। ਮਹਿਸੂਸ ਨਾ ਕਰਿਓ ਜੋ ਮੈਂ ਸ਼ਬਦ ਕਹਿ, ਮੰਨ ਲਓ ਇੱਕ ਦੂਰੋਂ ਆਇਆ, ਉਹ ਕਹਿ ਰਿਹਾ ਮੈਂ ਬਹਿਣਾ ਚਾਹੁੰਦਾ 2 ਘੜੀਆਂ 2 ਮਿੰਟ, ਅਤੇ ਮੇਰਾ ਖਿਆਲ ਜੇ ਖਲੋ ਕੇ ਉਹਨੂੰ ਥਾਂ ਦੇ ਦਿਓਗੇ, ਗੁਰੂ ਰਾਮਦਾਸ ਆਪਣੇ ਘਰ ਵੀ ਥਾਂ ਦੇ ਦੇਵੇ। ਥੋੜ੍ਹੀ ਜਿਹੀ ਅੰਦਰ ਦੀ ਭਾਵਨਾ ਬਣਾਈਏ, ਕਿਉਂਕਿ ਉੱਥੇ ਹਜ਼ੂਰ ਨੇ ਕਿਹਾ ਉਹ ਲਾਂਗਰੀ ਸਿੱਖੋ, ਇਹ ਲੰਗਰ ਕਾਸ ਲਈ ਹੈ, ਲੋੜਵੰਦ ਲਈ, ਤੁਸੀਂ ਬਹਾਨੇ ਬਣਾਉਂਦੇ ਸੋ। ਨੰਦ ਲਾਲ ਕੰਬ ਗਏ। ਹਜ਼ੂਰ ਜਦੋਂ ਦੂਜੇ ਲਾਂਗਰੀਆਂ ਨੂੰ ਕਹਿ ਰਹੇ ਨੇ, ਉਹਨਾਂ ਦੀਆਂ ਅੱਖਾਂ 'ਚੋਂ ਨੀਰ ਸੀ। ਭਾਈ ਨੰਦ ਲਾਲ ਨੂੰ ਕੋਲ ਬੁਲਾਇਆ, ਕੱਪੜੇ ਉਹਨਾਂ ਦੇ ਭਰੇ ਪਏ ਨੇ, ਲੰਗਰ ਵਿੱਚ ਖਲੋਤੇ ਸਨ, ਸਵਾਹ ਲੱਗੀ, ਭਿੱਜੇ ਕੱਪੜੇ, ਇੱਕੋ ਦਮ ਪਿਆਰ ਨਾਲ ਹਜ਼ੂਰ ਨੇ ਕਿਹਾ ਨੰਦ ਲਾਲ ਸੱਚੇ ਪਾਤਸ਼ਾਹ ਬਖਸ਼ ਦਿਆ ਜੇ। ਕਹਿਣ ਲੱਗੇ ਤੂੰ ਸਾਡੇ ਘਰ ਦਾ ਦਾਤਾ ਹੈ, ਤੂੰ ਸਾਡੇ ਘਰ ਦਾ ਦਾਤਾ ਹੈ, ਦਾਤਾ ਵੰਡਣ ਵਾਲਾ। ਕਹਿਣ ਲੱਗੇ ਮੈਂ ਦੇਖਿਆ ਕਿ ਤੂੰ ਕਿਸੇ ਨੂੰ ਭੁੱਖਿਆਂ ਦੇਖ ਨਹੀਂ ਸਕਦਾ, ਤੇਰੀ ਸੇਵਾ ਤੋਂ ਕੁਰਬਾਨ ਜਾਈਏ, ਤੇਰਾ ਅੰਦਰ ਦਾ ਭਾਂਡਾ ਧੁੱਪ ਗਿਆ, ਅੱਜ ਜੋ ਤੂੰ ਮੰਗੇਗਾ ਤੇਰੀ ਝੋਲੀ ਵਿੱਚ ਦਾਤ ਪਾ ਦਿਆਂ, ਬੋਲ ਤੂੰ ਕੀ ਮੰਗਣਾ ਚਾਹੁੰਦਾ। ਆਖੇ ਹਮ ਭੀਖ ਕਪੇ ਖਾਰੀ ਤੇਰੇ, ਕਿਉਂਕਿ ਵਿਸ਼ੇ ਤੋਂ ਥਿੜਕਣਾ ਨਹੀਂ, ਤੂੰ ਨਿਜ ਪਤਖ ਹੈ ਦਾਤਾ, ਹੋਵੋ ਦਿਆਲ, ਅੱਜ ਦਿਆਲੂ ਹੋਇਆ ਤੇ ਕਰ ਕਿਰਪਾ, ਹੋਵੋ ਦਿਆਲ, ਨਾਮ ਦੇਵੋ ਮੰਗਤ ਜਨ ਕੋ, ਸਦਾ ਰਹੋ ਰੰਗ ਰਾਤਾ ਤੂੰ ਮੰਗ। ਉੱਥੇ ਫਾਰਸੀ ਦੀਆਂ ਇਹ 4 ਸਤਰਾਂ ਨੇ। ਭਾਈ ਨੰਦ ਲਾਲ ਹਜ਼ੂਰ ਦੇ ਚਰਨਾਂ ਵੱਲ ਦੇਖਦੇ ਨੇ। ਮਹਾਰਾਜ ਕਹਿੰਦੇ ਤੁਸੀਂ ਬੋਲੋ, ਭਰੀ ਸੰਗਤ 'ਚ ਮੰਗੋ, ਦੇਖੋ ਮੰਗ ਕੀ ਸ਼ੁਰੂ ਹੋਈ। ਕਹਿਣ ਲੱਗੇ ਸੱਚੇ ਪਾਤਸ਼ਾਹ, ਆਹ 2 ਨੇਤਰ ਪਰਮਾਤਮਾ ਨੇ ਦਿੱਤੇ, 2 ਦੀਦੇ ਵਾਹਿਗੁਰੂ ਨੇ ਦਿੱਤੇ, 1 ਕਿਰਪਾ ਕਰ ਦਿਓ, ਜੇ ਤਰੁੱਟੇ ਹੋ ਦਿਆਲੂ ਹੋਇਓ ਤੇ ਮੇਰੀਆਂ ਅੱਖਾਂ ਦੀ ਸੇਜ ਤੁਸੀਂ ਬਹਿ ਜਾਓ, ਮੈਂ ਜਿੱਥੇ ਵੀ ਦੇਖਾਂ ਕੇਵਲ ਤੂੰ ਹੀ ਨਜ਼ਰ ਆਉਂਦਾ ਰਹੇ, ਮੇਰੀਆਂ ਅੱਖਾਂ 'ਚ ਤੁਸੀਂ ਬੈਠ ਜਾਓ, ਅਗਲੀ ਕਿਰਪਾ ਕਰੋ, ਅੱਜ ਸੀਨੇ ਨਾਲ ਲਾਇਆ ਜੇ ਆਪਣੇ, ਤੁਹਾਡੇ ਕੋਲ ਅਜ਼ਮਤਾਂ ਦਾ, ਰਹਿਮਤਾਂ ਦਾ, ਬੰਦਗੀ ਦਾ ਖਜ਼ਾਨਾ ਹੈ, ਅਤੇ ਮੇਰਾ ਅੰਦਰ ਮਾਰੂਥਲ ਬਣਿਆ ਪਿਆ ਹੈ, ਸੀਨੇ ਨਾਲ ਲਾਇਆ ਨਾ, ਤੁਸੀਂ ਖਜ਼ਾਨੇ ਦੇ ਮਾਲਕ ਹੋ। ਦੇਖੋ ਉਹਨਾਂ ਨੇ ਕਿਹਾ ਵੀ ਸ਼ਬਦ ਵਰਤਿਆ, ਹੱਕ ਰਾਗ ਗੰਜੂਰ ਗੁਰਗੋਬਿੰਦ ਸਿੰਘ, ਗੰਜ਼ ਦਾ ਫਾਰਸੀ ਵਿੱਚ ਅਰਥ ਹੈ ਖਜ਼ਾਨਾ, ਗੰਜੂਰ ਦਾ ਅਰਥ ਹੈ ਖਜ਼ਾਨਚੀ, ਜਿਹਦੇ ਕੋਲ ਚਾਬੀ ਹੈ। ਗੁਰੂ ਗੋਬਿੰਦ ਸਿੰਘ, ਤੇਰੇ ਕੋਲ ਤਾਂ ਰੱਬ ਦੇ ਘਰ ਦੀਆਂ ਕੁੰਜੀਆਂ ਨੇ, ਚਾਬੀਆਂ ਨੇ ਤੁਹਾਡੇ ਕੋਲ। ਕਹਿਣ ਲੱਗੇ ਕਿਰਪਾ ਕਰੋ, ਮੇਰੀਆਂ ਅੱਖਾਂ 'ਚ ਆਸਣ ਲਾ ਲਓ, ਜਿੱਧਰ ਦੇਖਾਂ ਤੁਸੀਂ, ਦੂਸਰੀ ਮੇਰੇ 'ਤੇ ਤਰਸ ਕਰੋ, ਮਿਹਰ ਕਰੋ। ਸਤਿਗੁਰੂ, ਇਸ ਭੁੱਜੇ ਹੋਏ ਸੀਨੇ ਨੂੰ, ਮਾਰੂਥਲ ਬਣੇ ਨੂੰ ਆਪਣੀ ਖਰਿਆਵਲ ਬਖਸ਼ ਦਿਓ। ਤੀਸਰੀ ਕਿਰਪਾ, ਕਹਿਣ ਲੱਗੇ ਬੜੇ ਚਿਰ ਦਾ ਵਿਛੋੜਾ ਹੈ, ਹੁਣ ਅੱਜ ਤੋਂ ਬਾਅਦ ਵਿਛੋੜਾ ਨਾ ਪਏ, ਇਸ ਖਿਜ਼ਰ ਨੂੰ ਮਿਲਾਪ ਵਿੱਚ ਬਦਲ ਦਿਓ, ਅਤੇ ਅਗਲੀ ਬਖਸ਼ਿਸ਼ ਜਿਹੜੀ ਮੰਗੀ ਗੁਰਮੁਖੋ ਆ ਸੀ। ਕਹਿਣ ਲੱਗੇ ਇੱਕ ਕਿਰਪਾ ਕਰੋ, ਹੁਣ ਇੱਕ ਜ਼ਬਾਨ ਜਪ ਜਪ ਕੇ ਥੱਕਣ ਲੱਗ ਪਈ ਏ, ਛੋਟੀ ਪੈ ਗਈ ਹੈ, ਜਿੰਨੇ ਮੇਰੇ ਤਨ ਦੇ ਰੋਮ ਨੇ, ਇੱਕ ਰੋਮ ਰੋਮ ਜ਼ਬਾਨ ਬਣਾ ਦਿਓ, ਅਤੇ ਇੱਕ ਇੱਕ ਜ਼ਬਾਨ ਵਿੱਚ ਆਪਣਾ ਨਾਮ ਟਿਕਾ ਦਿਓ, ਮੈਂ ਸਾਰੀ ਜ਼ਿੰਦਗੀ ਰੋਮ ਰੋਮ ਤੇਰੇ ਨਾਮ ਵਿੱਚ ਹੀ ਰਤਿਆ ਰਹਾਂ। ਹੋ ਦਿਆਲ, ਨਾਮ ਦਿਓ ਮੰਗਤ ਜਨ ਕੋ, ਸਦਾ ਰਹੋ ਰੰਗ ਰਾਤਾ। ਭਾਈ ਸਾਹਿਬ, ਭਾਈ ਨੰਦ ਲਾਲ ਜੀ ਦੇ ਪਵਿੱਤਰ ਬਚਨ ਨੇ। ਕਹਿਣ ਲੱਗੇ ਮੇਰੇ ਮਾਲਕ, ਦੀਦਾ ਅਮਰਾ ਲਜ਼ਤੇ ਦੀਦਾਰ ਬਖਸ਼, ਮੇਰੇ ਦੀਦਿਆਂ ਨੂੰ ਆਪਣੇ ਦਰਸ਼ਨ ਦੇ ਦੇ, ਸੀਨਾ ਅਮਰਾ ਮਖਜ਼ ਨੇ ਇਸਰਾਰ ਬਖਸ਼, ਈ ਦਿਲੇ ਬਰਿਆਨੇ ਮਾਰਾ ਸ਼ੌਕ ਦੇ। ਮੈਨੂੰ ਚਾਹ ਦੇ ਦੇ ਆਪਣੀ ਬੰਦਗੀ ਕਰਨ ਦਾ, ਮੇਰਾ ਮਾਰੂਥਲ ਬਣਿਆ ਦਿਲ ਕਿਤੇ ਖਰਿਆਵਲ ਚਾਹ ਜਾਏ। ਦੀਤਾ ਅਮਰਾ ਲਜ਼ਤੇ ਦੀਦਾਰ ਬਖਸ਼, ਸੀਨਾ ਅਮਰਾ ਮਕਸ ਨੇ ਇਸਰਾਰ ਬਖਸ਼, ਈ ਦਿਲੇ ਬਰਿਆਨੇ ਮਾਰਾ ਸ਼ੌਕ ਦੇ, ਦਰ ਗਲੂਯਮ ਬੰਦਗੀ ਰਾ ਤੌਕ ਦੇ। ਅੱਜ ਕਿਰਪਾ ਕਰ ਮੇਰੇ ਗਲ ਵਿੱਚ ਆਪਣੀ ਬੰਦਗੀ ਦਾ ਪਟਾ ਪਾ ਦੇ। ਲੋਕ ਕਹਿਣ ਲੱਗ ਪੈਣ ਨੰਦ ਲਾਲ ਗੁਰੂ ਗੋਬਿੰਦ ਸਿੰਘ ਦਾ ਹੈ, ਆਪਣੀ ਨਿਸ਼ਾਨੀ ਪਾ ਦੇ ਮੇਰੇ ਗਲ 'ਚ, ਦਰ ਗਲੂਯਮ ਬੰਦਗੀ ਰਾ ਤੌਕ ਦੇ। ਖਿਜ਼ਰ ਮਾਰਾ ਆਰਜ਼ੂਏ ਵਸਲ ਬਖਸ਼, ਖਿਜ਼ਰ ਫਾਰਸੀ ਵਿੱਚ ਹੁੰਦਾ ਹੈ ਵਿਛੋੜਾ, ਅਤੇ ਵਸਲ ਦਾ ਅਰਥ ਹੈ ਮਿਲਾਪ। ਇਸੇ ਤੋਂ ਸ਼ਬਦ ਬਣਿਆ ਸ਼ਬਦ ਹਜ਼ਾਰੇ, ਧਿਆਨ ਦਿਆ ਜੇ। ਕਈ ਵਾਰੀ ਅਸੀਂ ਕਹਿੰਦੇ ਹਾਂ ਵੀ ਇਹ ਸ਼ਬਦ ਪੜ੍ਹੋ, ਇਹ ਵੈਸੇ ਦਸਮ ਦੀ ਬਾਣੀ 'ਚ ਤਾਂ ਸਰਲੇਖ ਕੇ ਸ਼ਬਦ ਹਜ਼ਾਰੇ, ਪਰ ਉਂਝ ਗੁਟਕਿਆਂ 'ਚ ਲਿਖਿਆ ਜਾਂਦਾ ਸ਼ਬਦ ਹਜ਼ਾਰੇ। ਇਹਦੇ ਅਰਥ ਇਹ ਨਹੀਂ ਕਿ ਸ਼ਬਦ ਪੜ੍ਹੋ ਅਤੇ ਹਜ਼ਾਰ ਸ਼ਬਦਾਂ ਦਾ ਫਲ, ਇਹ ਹਜ਼ਾਰੇ ਸ਼ਬਦ ਬਣਿਆ ਖਿਜ਼ਰ ਤੋਂ, ਵਿਛੋੜੇ ਤੋਂ। ਉਹ ਸ਼ਬਦ ਜਿਨ੍ਹਾਂ ਵਿੱਚੋਂ ਇੱਕ ਬਿਰਗੀ ਵਿਛੋੜੇ ਦੀ ਚੀਸ ਨਿਕਲਦੀ, ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ। ਮੇਰੇ ਵਿਛੋੜੇ ਨੂੰ ਮਿਲਾਪ 'ਚ ਬਦਲ ਦੇ। ਖਿਜ਼ਰ ਮਾਰਾ ਆਰਜ਼ੂਏ ਵਸਲ ਬਖਸ਼, ਇਹ ਖਜ਼ਾਨੇ ਚਸ਼ਮ ਮਾਰਾ ਫਜ਼ਲ ਬਖਸ਼, ਕਿਰਪਾ ਕਰ ਆਪਣੀ ਫਜ਼ਲ ਬਖਸ਼ ਦੇ। ਅਗਲਾ ਬਚਨ, ਹਰ ਸਰੇ ਮਯੂਮ ਮੋਏ, ਫਾਰਸੀ ਵਿੱਚ ਕਹਿੰਦੇ ਨੇ ਵਾਲ ਨੂੰ, ਕੇਸ ਨੂੰ, ਮਯੂਮ ਮੇਰੇ ਕੇਸ, ਜਿੰਨੇ ਮੇਰੇ ਤਨ ਦੇ ਰੋਮ ਨੇ, ਮੇਰੇ ਸਤਿਗੁਰੂ ਰੋਮ ਰੋਮ ਰੰਗਦੇ ਆਪਣੇ ਨਾਮ 'ਚ। ਹਰ ਸਰੇ ਮਯੂਮ ਜ਼ੁਬਾਂ ਕੁਨ ਅਸ ਕਰਮ, ਮੇਰੇ 'ਤੇ ਕਰਮ ਕਰ, ਹਰ ਰੋਮ ਜ਼ੁਬਾਨ ਬਣ ਜਾਏ। ਤਾਂ ਬਗੋਇਮ ਹੱਸ ਰਹਕ ਵਸਬ ਦਮ ਰਾ ਦਮ, ਤਾਂ ਬਗੋਇਮ ਵਸਬ ਹੱਕ ਰਾ ਦਮ ਬਦਮ, ਤੂੰ ਕਿਰਪਾ ਕਰ ਮੈਂ ਦਮ ਬਦਮ ਤੇਰੀ ਬੰਦਗੀ ਕਰਦਾ ਰੱਖਾਂ। ਗੁਰਮੁਖੋ, ਅੱਜ ਗੁਰੂ ਅਮਰਦਾਸ ਮੰਗਲ ਲੱਗੇ, ਪ੍ਰਭੂ ਤੂੰ ਆਪਣੇ ਆਪ ਦਾ ਮਾਲਕ ਹੈ, ਤੂੰ ਸਵਤੰਤਰ ਹੈ, ਇਹ ਤਾਂ ਸ਼ਬਦ ਵਰਤਿਆ, ਤੂੰ ਕਿਹੜਾ ਕਿਸੇ ਨੂੰ ਪੁੱਛ ਕੇ ਦਾਤ ਦੇਣੀ। ਦੇਖੋ ਮੰਗਤੇ ਦੀ ਮੰਗਣ ਦਾ ਤਰੀਕਾ, ਆਮ ਤੌਰ 'ਤੇ ਬੰਦਾ ਕਿਸੇ ਤੋਂ ਮੰਗਣ ਜਾ, ਉਹ ਕਹਿੰਦਾ ਜੇ ਬਾਪੂ ਘਰ ਨਹੀਂ ਸਲਾਹ ਕਰੇਗਾ ਤਾਂ ਕੁਝ ਦੱਸਾਂਗੇ, ਦੇਣਾ ਕਿ ਨਹੀਂ ਗੁਰਦੁਆਰੇ ਨੂੰ ਅਗਰਾਈ, ਇਸ ਤਰ੍ਹਾਂ ਕਰਦੇ ਨਾ। ਅਜੇ ਬੇਬੇ ਘਰ ਕੋਈ ਨਹੀਂ, ਕੁੰਜੀਆਂ ਬੇਬੇ ਕੋਲ ਨੇ, ਬਾਬਾ ਜੀ ਕਹਿੰਦੇ ਨਿੱਜ ਪੱਤ ਤੂੰ ਕਿਸੇ ਤੋਂ ਸਲਾਹ ਨਹੀਂ ਲੈਣੀ, ਮੈਨੂੰ ਹੁਣੇ ਦੱਸ ਮੇਰੀ ਝੋਲੀ 'ਚ ਕੀ ਪਾਉਣਾ, ਕਿਉਂਕਿ ਤੂੰ ਸਵਤੰਤਰ ਹੈ, ਤੂੰ ਕਿਸੇ ਨੂੰ ਪੁੱਛਣਾ ਨਹੀਂ, ਤੂੰ ਦਾਤਾ ਹੈ। ਹਮ ਭੀਖਕ ਪੇ ਖਾਰੀ ਤੇਰੇ, ਤੂੰ ਨਿੱਜ ਪੱਤ ਹੈ ਦਾਤਾ, ਹੋ ਦਿਆਲ ਨਾਮ ਦੇਹੋ ਮੰਗਤ ਜਨ ਕੋ ਗੁਰਾ, ਇੱਕ ਦੇ ਬੁਝਾਈ ਸਭਨਾ ਜੀਆਂ ਕਾ, ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ, ਮੇਰੇ 'ਤੇ ਕਿਰਪਾ ਕਰੋ, ਮੈਨੂੰ ਮੰਗਤੇ ਨੂੰ ਆਪਣੇ ਨਾਮ ਦੀ ਦਾਤ ਬਖਸ਼ੋ।
ਹਉ ਬਲਿਹਾਰੈ ਜਾਉ ਸਾਚੇ ਤੇਰੇ ਨਾਮ ਵਿਟੋ।
ਹਉ ਦਾ ਅਰਥ ਹੈ ਮੈਂ, ਬਲਿਹਾਰੇ ਦਾ ਅਰਥ ਹੈ ਕੁਰਬਾਨ ਜਾਵਾਂ। ਸਾਚੇ ਹੇ ਸੱਚੇ ਵਾਹਿਗੁਰੂ ਜੀ, ਹਉ ਬਲਿਹਾਰੇ ਜਾਉ ਸਾਚੇ ਤੇਰੇ ਨਾਮ ਵਿਟੋ, ਤੇਰੇ ਨਾਮ ਤੋਂ ਮੈਂ ਕੁਰਬਾਨ ਜਾਵਾਂ। ਦੇਖੋ ਮੰਗਿਆ ਵੀ ਨਾਮ ਅਤੇ ਕੁਰਬਾਨ ਵੀ ਨਾਮ ਤੋਂ ਗਏ। ਦਾਸ ਨੇ ਇੱਕ ਵਾਰ ਅਰਜ਼ ਕੀਤੀ ਸੀ ਕਿ ਨਾਮ ਤੋਂ ਬਿਨਾਂ ਵਿਅਕਤੀ ਨਹੀਂ ਲੱਭਦੇ ਹੁੰਦੇ। ਕੋਈ ਵੀ ਬੰਦਾ ਜਨਮ ਲੈਂਦਾ ਹੈ ਨਾ, ਉਹਦਾ ਨਾਮ ਤੋਂ ਬਿਨਾਂ ਉਹਦੀ ਪਹਿਚਾਣ ਨਹੀਂ ਬਣ ਸਕੇਗੀ। ਹਰ ਜੰਮੇ ਕੋਈ ਵਿਅਕਤੀ ਨੂੰ ਨਾਮ ਦੇਣਾ ਪੈਂਦਾ ਹੈ, ਅਤੇ ਜਦੋਂ ਕਿਸੇ ਨੂੰ ਨਾਮ ਮਿਲ ਜਾਏ ਫਿਰ ਉਹ ਧਾਮ ਵੀ ਬਣਾਉਂਦਾ ਹੈ, ਉਹ ਘਰ ਵੀ ਬਣਾਉਂਦਾ। ਫਿਰ ਬੇਨਤੀ ਕਰਾਂ, ਜੇ ਕਿਸੇ ਵਿਅਕਤੀ ਦਾ ਨਾਮ ਹੋਵੇ ਤਾਂ ਉਹਦਾ ਘਰ ਲੱਭਣਾ ਸੌਖਾ ਹੋ ਜਾਂਦਾ ਹੈ, ਅਤੇ ਪਿਆਰਿਓ ਜਿਹਦੇ ਕੋਲ ਵਾਹਿਗੁਰੂ ਦਾ ਨਾਮ ਹੋ ਜਾਏ ਉਹਨੂੰ ਰੱਬ ਦੇ ਘਰ ਵਿੱਚ ਜਾਣ ਦੀ ਸੁਖੈਨਤਾ ਹੋ ਜਾਂਦੀ ਹੈ, ਕਿਉਂਕਿ ਨਾਮ ਧਾਮ ਵਾਲੇ ਪਾਸੇ ਲੈ ਜਾਂਦਾ। 12 ਮਾਹ ਵਿੱਚ ਗੁਰਦੇਵ ਨੇ ਇਹੀ ਅੰਤਲੇ ਤੁਕਾਂ ਕਹੀਆਂ ਪਹਿਲੇ ਪਦੇ ਵਿੱਚ ਕਿ ਨਾਨਕ ਕੀ ਬੇਨੰਤੀਆ ਕਰ ਕਿਰਪਾ ਦੀਜੈ ਨਾਮ, ਹਰ ਮੇਲੋ ਸਵਾਮੀ ਸੰਗ ਪ੍ਰਭ ਜਿਸ਼ਕਾ ਨੇਚਲ ਧਾਮ, ਕਿਉਂਕਿ ਨਾਮ ਹੀ ਧਾਮ ਤੱਕ ਲੈ ਕੇ ਜਾਂਦਾ ਹੈ। ਇੱਥੇ ਇੱਕ ਹੋਰ ਬੇਨਤੀ ਕਰਦੇ ਹਾਂ, ਆਉਣ ਵਾਲੇ ਦਿਨਾਂ 'ਚ ਜੇ ਹੋਰ ਵੀ ਸ਼ਬਦ ਗੁਰਦੇਵ ਬਖਸ਼ਣਗੇ। ਕਈ ਵਾਰੀ ਅਸੀਂ ਕਹਿੰਦੇ ਹਾਂ ਨਾਮ ਵਿੱਚ ਕੀ ਤਾਕਤ ਹੈ, ਯਾਦ ਰੱਖਿਓ ਜੋ ਕੁਝ ਵੀ ਦੁਨੀਆ ਵਿੱਚ ਵਰਤ ਰਿਹਾ ਸਭ ਨਾਮ ਦੀ ਕਿਰਪਾ ਹੀ ਹੈ, ਨਾਮ ਤੋਂ ਬਿਨਾਂ ਕੁਛ ਵੀ ਨਹੀਂ। ਜਿੱਥੇ ਨਾਮ ਆਵੇਗਾ ਉੱਥੇ ਖਿੱਚ ਆਵੇਗੀ, ਜਿੱਥੇ ਨਾਮ ਆਵੇਗਾ ਉੱਥੇ ਨੇੜਤਾ ਆਵੇਗੀ। ਇੱਕ ਰਿੜ ਦੇ ਕੋਈ ਬੱਚੇ ਦਾ ਨਾਮ ਲੈ ਕੇ ਆਵਾਜ਼ ਮਾਰੋ, ਉਹ ਕਿਲਕਾਰੀਆਂ ਮਾਰਦਾ ਨਾਮ ਲੈਣ ਵਾਲੇ ਦੇ ਪੈਰਾਂ 'ਚ ਆਖ ਲਾਉਂਦਾ, ਅਤੇ ਜਿਹੜਾ ਵਾਹਿਗੁਰੂ ਸੁਣਦਾ ਅਤੇ ਵੇਖਦਾ ਅੰਤਰਜਾਮੀਏ, ਜਦੋਂ ਉਹਦਾ ਨਾਮ ਪੁਕਾਰੋ ਅਤੇ ਉਹ ਜਮ੍ਹਾਂ ਵਾਲੀ ਥਾਂ 'ਤੇ ਵੀ ਆਖ ਲਾਉਂਦਾ, ਕਿਉਂਕਿ ਨਾਮ 'ਚ ਤਾਕਤ ਹੈ। ਤੇਰੇ ਨਾਮ ਤੋਂ ਕੁਰਬਾਨ ਜਾਵਾਂ ਹਜ਼ੂਰ, ਤੇਰੇ ਨਾਮ ਤੋਂ ਵਿਟੋ ਜਾਵਾਂ, ਮੈਂ ਬਲਿਹਾਰ ਜਾਵਾਂ।
ਕਰਨ ਕਾਰਨ ਸਭਨਾ ਕਾ ਏਕੋ, ਅਵਰ ਨਾ ਦੂਜਾ ਕੋਈ।
ਫਿਰ ਇਹਦੀ ਵਿਆਖਿਆ ਨਿਜ ਪਤ ਹੋ ਗਈ, ਕਰਨ ਕਾਰਨ ਸਭਨਾ ਕਾ ਏਕੋ, ਸਭ ਕੁਝ ਕਰਨ ਵਾਲਾ ਤੇ ਕਰਾਉਣ ਵਾਲਾ, ਖੀਲੇ ਤੇ ਵਸੀਲੇ ਕਰਨ ਵਾਲਾ, ਕੇਵਲ ਤੇ ਤੂੰ ਇੱਕ ਹੈ, ਤੇਰੇ ਤੋਂ ਬਿਨਾਂ ਹੋਰ ਦੂਜਾ ਕੋਈ ਨਹੀਂ। ਤੇਰੇ ਤੋਂ ਬਿਨਾਂ ਕਿਸ ਦੂਜੇ ਨੇ ਕਰਨਾ ਵੀ ਕੀ ਹੈ।
ਰਹਾਉ ਬਹੁਤੇ ਫੇਰ ਪਏ ਕਿਰਪਨ ਕੋ, ਆਪ ਕਿਛ ਕਿਰਪਾ ਕੀਜੈ।
ਬਹੁਤੇ ਫੇਰ ਪਏ ਕਿਰਪਨ ਕੋ, ਬਹੁਤੇ ਦਰਥ ਆਪਾਂ ਜਾਣਦੇ ਹਾਂ ਜ਼ਿਆਦਾ, ਫੇਰ ਦਰਥ ਫੇਰੀਆਂ ਫੇਰੇ, ਕਿਰਪਨ ਕੋ ਕਿਰਪਨ ਦਰਥ ਕੰਜੂਸ, ਇਹਦੇ ਅਰਥ ਕਈਆਂ ਨੇ ਹੋਰ ਵੀ ਕੀਤੇ, ਪਰ ਜੋ ਕੋਸ਼ ਵਿੱਚ ਅਰਥ ਨੇ ਉਹ ਕੰਜੂਸ, ਢੇਲੀ ਦੇਣ ਨੂੰ ਤਿਆਰ ਨੇ। ਬਹੁਤੇ ਫੇਰ ਭਏ ਕਿਰਪਨ ਕੋ ਅਬ ਕਿਛ ਕਿਰਪਾ ਕੀਜੈ, ਹੁਣ ਤਾਂ ਕਿੰਨੇ ਫੇਰੇ ਹੋ ਗਏ ਮੇਰੇ ਮਾਲਕਾ, ਜਨਮ ਲੈਂਦਿਆਂ ਜੰਮੇ ਮਰੇ ਜੰਮੇ ਮਰੇ, ਕਿੰਨੇ ਗੇੜੇ ਮਾਰਦਿਆਂ ਹੋ ਗਏ ਨੇ, ਐਸ ਗੇੜੇ ਵਿੱਚ ਤੇਰੀ ਕਿਰਪਾ ਹੋ ਗਈ, ਮਨੁੱਖਾ ਦੇਈ ਮਿਲ ਗਈ, ਹੁਣ ਇਹ ਫੇਰੀ ਨਾ ਖਾਲੀ ਜਾਣ ਦੇ। ਇੱਥੇ ਮੈਂ ਥੋੜ੍ਹੀ ਜਿਹੀ ਬੇਨਤੀ ਹੋਰ ਕਰਾਂਗਾ ਕਿ ਦੇਖੋ, ਕਿਸੇ ਵਿਰਲੇ ਨੂੰ ਅਹਿਸਾਸ ਹੁੰਦਾ ਮੈਨੂੰ ਗੇੜੇ ਮਾਰਦਿਆਂ ਸਮਾਂ ਹੋ ਗਿਆ। ਪਿਆਰਿਓ, ਨਾਮਦੇਵ ਨੂੰ ਅਹਿਸਾਸ ਹੋ ਗਿਆ, ਰਵਿਦਾਸ ਸਾਹਿਬ ਨੂੰ ਅਹਿਸਾਸ ਹੋ ਗਿਆ, ਉਹਨਾਂ ਨੇ ਆਪਣੀ ਰਚਨਾ 'ਚ ਇਹ ਸ਼ਲੋਕ ਦੇ ਅਰਥ ਕਰ ਲਈ। ਦੋ ਪ੍ਰਮਾਣ ਬੜੇ ਟੁੱਕਣਗੇ ਕਿ ਖਮ ਸਰ ਦੀਨ ਦਇਆਲ ਨਾ ਤੁਮ ਸਰ, ਇਸ ਤਰ੍ਹਾਂ ਇਹ ਸ਼ਬਦ ਦੀ ਵਿਆਖਿਆ ਉਹ ਸ਼ਬਦ ਕਹਿ, ਉਹ ਵੀ ਧਨਾਸਰੀ 'ਚ ਹੀ ਹੈ ਨਾ। ਹਮ ਸਰ ਦੀਨ ਦਇਆਲ ਨਾ ਤੁਮ ਸਰ ਅਬ ਪਤਿਆਰ ਕਿਆ ਕੀਜੈ, ਬਚਨੀ ਤੋਰ ਮੋਰ ਮਨ ਮਾਨੈ ਜਨ ਕੋ ਪੂਰਨ ਦੀਜੈ। ਹਉ ਬਲ ਬਲ ਜਾਉ ਰਮਈਆ ਕਾਰਨੇ, ਕਾਰਨ ਕਵਨ ਅਬੋਲ, ਮੈਂ ਤੇਰੇ ਤੋਂ ਕੁਰਬਾਨ ਜਾਵਾਂ, ਘੱਟੋ ਘੱਟ ਇੱਕ ਵਾਰੀ ਮੈਨੂੰ ਬੋਲ ਕੇ ਦੱਸਦਾ ਤਾਂ ਜਾ ਤੂੰ ਮੇਰੇ ਨਾਲ ਕੂੰਦਾ ਕਿਉਂ ਨੇ। ਮੈਂ ਕੂੰਦਾ ਸ਼ਬਦ ਬੜਾ ਪਿਆਰਾ ਵਰਤਿਆ, ਬੜਾ ਪੁਰਾਣਾ ਸਾਡਾ, ਇਹ ਭੁੱਲ ਗਿਆ ਹੁਣ ਸ਼ਬਦ ਕੂਣਾ ਬੋਲਣਾ, ਮੈਨੂੰ ਇੱਕ ਕਿਰਪਾ ਕਰਕੇ ਦੱਸ ਮੇਰੇ ਨਾਲ ਕਿਉਂ ਮੂੰਹ ਵੱਟੀ ਬੈਠਾ, ਕਿਉਂ ਨਹੀਂ ਮੇਰੇ ਨਾਲ ਬੋਲਦਾ ਪਿਆ। ਅਤੇ ਚੇਤੇ ਰੱਖਿਓ, ਜਦੋਂ ਨਹੀਂ ਬੋਲਦਾ ਨਾ ਉਦੋਂ ਖਿੱਚ ਵੀ ਬੜੀ ਪੈਂਦੀ ਹੈ, ਜਦੋਂ ਬੋਲਦਾ ਉਦੋਂ ਬੰਦਾ ਕਹਿੰਦਾ ਕੋਈ ਨਹੀਂ ਹੁਣ ਗੱਲਬਾਤ ਸ਼ੁਰੂ ਹੋ ਗਈ, ਜਦੋਂ ਨਹੀਂ ਬੋਲਦਾ ਉਦੋਂ ਤੜਫਦਾ। ਕਾਰਨ ਕਮਨ ਅਬੋਲ, ਕਹਿਣ ਲੱਗੇ ਕਿਰਪਾ ਕਰ, ਬਹੁਤ ਜਨਮ ਵਿਛੜੇ ਥੇ ਮਾਧੋ, ਕਈ ਜਨਮ ਹੋ ਗਏ ਨੇ ਤੇਰੇ ਤੋਂ ਵਿਛੜੇ, ਬਹੁਤੇ ਫੇਰ ਪਏ ਕਿਰਪਨ ਕੋ, ਮੈਂ ਵਿੱਚੋਂ ਤੁਕ ਲਈ ਹੈ, ਬਹੁਤ ਜਨਮ ਵਿਛੜੇ ਥੇ ਮਾਧੋ, ਇਹ ਜਨਮ ਤੁਹਾਰੇ ਲੇਖੇ, ਕਹਿ ਰਵਿਦਾਸ ਆਸ ਲੱਗ ਜੀਵੋ, ਬਹੁਤੇ ਫੇਰ ਭਏ ਕਿਰਪਨ ਕੋ, ਕਹਿ ਰਵਿਦਾਸ ਆਸ ਲੱਗ ਜੀਵੋ, ਚਿਰ ਭਇਓ ਦਰਸ਼ਨ ਦੇਖੇ। ਦੂਜਾ ਸ਼ਬਦ ਪੜ੍ਹੋ ਭਗਤ ਨਾਮਦੇਵ ਜੀ ਦਾ, ਪੂਰਾ ਸ਼ਬਦ ਦੇ ਅਰਥ ਨਹੀਂ ਕਰਾਂਗਾ, ਪਹਿਲ ਪੁਰੀਏ ਪੁੰਡਰਕ ਬਨ, ਅਖੀਰਲੀਆਂ ਤੁਕਾਂ ਨੇ, ਪਿੰਦੀ ਉਪਕਲੇ ਸੰਸਾਰਾ, ਬਹੁਤੇ ਫੇਰ ਪਏ ਕਿਰਪਨ ਕੋ, ਪਿੰਦੀ ਉਪਕਲੇ ਸੰਸਾਰਾ, ਭਰਮ ਭਰਮ ਆਏ ਤੁਮ ਚੇ ਦੁਆਰਾ। ਪਿੰਦੀ ਦਾ ਅਰਥ ਆਪ ਸਮਝ ਦੇਖੋ ਕਿ ਖੂਹ ਦੀਆਂ ਟਿੰਡਾਂ, ਕਿਵੇਂ ਸਾਡਾ ਗੇੜਾ ਵੱਜਿਆ ਪਿਆ, ਅਤੇ ਪਤਾ ਨਹੀਂ ਕਿੰਨੀ ਵਾਰੀ ਮਾਂ, ਕਿੰਨੀ ਵਾਰੀ ਬਾਪ, ਕਿੰਨੀ ਵਾਰੀ ਪੁੱਤ, ਕਿੰਨਾ ਕਿੰਨਾ ਥਾਵਾਂ ਤੋਂ ਆਏ ਮੇਰੇ ਵਾਹਿਗੁਰੂ, ਐਸੇ ਘਰ ਹਮ ਬਹੁਤ ਵਸਾਏ, ਜਬ ਹਮ ਰਾਮ ਗਰਭ ਹੋਇਆ। ਕਹਿੰਦੇ ਖੂਹ ਦੀ ਟਿੰਡ ਪਾਣੀ ਨਾਲ ਭਰੀਂਦੀ ਹੈ, ਭਰੀਚਦੀ ਹੈ, ਖਾਲੀ ਹੁੰਦੀ ਹੈ, ਫਿਰ ਨਵਾਂ ਪਾਣੀ ਭਰਨ ਤੁਰ ਪੈਂਦੀ। ਫਰਕ ਇੰਨਾ ਜੇ ਉਹ ਇੱਕੋ ਟਿੰਡ ਵਾਰ ਵਾਰ ਪਾਣੀ ਲੈ ਕੇ ਆਉਂਦੀ ਹੈ, ਪਰ ਆਹ ਜਿਹੜੀ ਜਿੰਦ ਹੈ ਨਾ, ਇਹ ਸਰੀਰ ਦੀਆਂ ਟਿੰਡਾਂ ਬਦਲਦੀ ਰਹਿੰਦੀ, ਇਹ ਟਿੰਡ ਸਦਾ ਨਹੀਂ ਰਹਿਣੀ, ਅੱਜ ਆਹ ਟਿੰਡ ਹੈ ਅਤੇ ਜੇ ਕਿਤੇ ਅਗਲਾ ਜਨਮ ਮਿਲਿਆ ਤਾਂ ਇਸ ਟਿੰਡ ਨੂੰ ਬਦਲਣਾ ਪਏਗਾ। ਕਹਿੰਦੇ ਨੇ ਖੂਹ ਦੀਆਂ ਟਿੰਡਾਂ ਦੀ ਤਰ੍ਹਾਂ ਭਟਕਦੇ ਭਟਕਦੇ ਅੱਜ ਤੇਰੇ ਦਰ 'ਤੇ ਆ ਗਿਆ। ਮੈਂ ਇੱਥੇ ਅਰਥ ਥੋੜ੍ਹੇ ਜਿਹੇ ਵੱਖ ਕਰਨੇ ਚਾਹੁੰਦਾ। ਜਦੋਂ ਮੰਗਣ ਲੱਗੇ ਧਿਆਨ ਦਿਆ ਜੇ ਇਹਨਾਂ ਸ਼ਬਦਾਂ ਦੇ ਅਰਥਾਂ ਵੱਲ। ਪਿੰਦੀ ਉਪਕਲੇ ਸੰਸਾਰਾ, ਭਰਮ ਭਰਮ ਆਏ ਤੁਮ ਚੇ ਦੁਆਰਾ, ਬਹੁਤੇ ਫੇਰ ਭਏ ਕਿਰਪਨ ਕੋ, ਤੁਮ ਚੇ ਦੁਆਰਾ, ਅੰਦਰੋਂ ਆਵਾਜ਼ ਆਈ ਤੂੰ ਕੁਣ ਰੇ। ਦੇਖੋ ਇੱਥੇ ਸੈਂਟੈਂਸ ਫਿਕਰਾ ਮੁਕੰਮਲ ਹੈ, ਦੋ ਡੰਡੀਆਂ ਲੱਗੀਆਂ ਨੇ। ਤੂੰ ਕੁਣ ਰੇ ਦਾ ਮਤਲਬ ਕਿ ਪੂਰੇ ਦਾ ਪੂਰਾ ਫਿਕਰਾ ਮੁਕੰਮਲ ਹੈ, ਤੂੰ ਕੁਣ ਰੇ। ਅੱਗੇ ਫਿਰ ਫਿਕਰਾ ਹੈ ਮੈਂ ਜੀ ਮੈਂ ਹਾਂ, ਟੀਕਾਕਾਰ ਇਹੀ ਅਰਥ ਕਰਦੇ ਨੇ, ਮੈਂ ਜੀ ਨਾਮਾ, ਚੇਤੇ ਰੱਖਿਓ ਨਾਮਾ ਵੱਖਰਾ ਸੈਂਟੈਂਸ ਹੈ ਅਤੇ ਮੈਂ ਜੀ ਵੱਖਰਾ ਹੈ, ਦੋ ਡੰਡੀਆਂ ਉੱਥੇ ਵੀ ਲੱਗੀਆਂ। ਇਹਦੇ ਅਰਥ ਇਉਂ ਕਿਉਂ ਨਾ ਕਰੀਏ, ਮੰਨ ਲਓ ਹਨੇਰਾ ਹੈ ਅਤੇ ਆਵਾਜ਼ ਆਈ ਕਿਸੇ ਚੀਜ਼ ਦੇ ਖੜਕਣ ਦੀ, ਅਤੇ ਇੱਕੋ ਦਮ ਅੰਦਰੋਂ ਬਜ਼ੁਰਗ ਬੋਲਦਾ ਤੂੰ ਕੌਣ, ਤੇ ਅੱਗੋਂ ਬੱਚਾ ਨਾਮ ਨਹੀਂ ਲੈਂਦਾ, ਕਹਿੰਦਾ ਜੀ ਮੈਂ ਹਾਂ, ਧਿਆਨ ਦਿਆ ਜੇ ਮੈਂ ਹਾਂ, ਤੇ ਅੰਦਰੋਂ ਬਜ਼ੁਰਗ ਉਹਦੀ ਆਵਾਜ਼ ਨੂੰ ਪਹਿਚਾਣ ਲੈਂਦਾ ਤੇ ਨਾਲ ਕਹਿੰਦਾ ਤੂੰ ਫਲਾਣਾ ਸਿੰਘ ਹੈ। ਧਿਆਨ ਦਿਆ ਜੇ ਨਾਮ ਦੇਵ ਦੀ ਇੰਨੀ ਕੁ ਸਾਂਝ ਬਣ ਗਈ, ਰੱਬ ਨੇ ਆਵਾਜ਼ ਦੇ ਕੇ ਪੁੱਛਿਆ ਤੂੰ ਕੁਣ ਵੇ, ਤੂੰ ਕੌਣ ਹੈ? ਕਹਿਣ ਲੱਗਾ ਮੈਂ ਜੀ ਮੈਂ ਹਾਂ, ਤੇ ਰੱਬ ਕਹਿੰਦਾ ਨਾਮਾ ਨਾਮ ਦੇਵ ਹੈ। ਸਮਝੋ ਇਸ ਅਰਥ ਨੂੰ, ਤੂੰ ਨਾਮ ਦੇਵ ਹੈ ਕਿਉਂਕਿ ਉਹਦੇ ਅੰਦਰੋਂ ਸਾਂਝ ਪੈ ਚੁੱਕੀ ਹੈ। ਕਹਿਣ ਲੱਗੇ ਕਿਵੇਂ ਆਇਆ? ਨਾਮਾ ਹੈ। ਕਹਿਣ ਲੱਗੇ ਇਸ ਕਰਕੇ ਆਇਆ ਚੱਕਰ ਬੜੇ ਮਾਰ ਬੈਠਾ, ਹੁਣ ਐਤਕੀ ਖਹਿੜਾ ਛਡਾ ਦੇ। ਆਲਾ ਤੇ ਨਿਵਾਰਨਾ ਜਮ ਕਾਰਨ। ਕਵੀ ਸੰਤੋਖ ਸਿੰਘ ਨਾ ਇਸ ਦਰਬਾਰ ਵਿੱਚ ਗੁਰ ਪ੍ਰਤਾਪ ਸੂਰਜ ਅਤੇ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਭੇਟ ਕਰਕੇ ਗਏ ਸਨ। ਆਪ ਜੀ ਨੂੰ ਸ਼ਾਇਦ ਗਿਆਤ ਹੋਵੇਗਾ, ਕਵੀ ਸੰਤੋਖ ਸਿੰਘ ਜਿਨ੍ਹਾਂ ਦਾ ਗੁਰ ਪ੍ਰਤਾਪ ਸੂਰਜ ਪੜ੍ਹਿਆ ਜਾਂਦਾ, ਉਹ ਜਦੋਂ ਅੰਮ੍ਰਿਤਸਰ ਗ੍ਰੰਥ ਲੈ ਕੇ ਆਏ ਨਾ, ਅਤੇ ਇੱਥੋਂ ਦੀਆਂ ਸੰਗਤਾਂ ਪਾਲਕੀ ਲੈ ਕੇ ਗਈਆਂ ਸਨ। ਇਹ ਉਹਨਾਂ ਦੀ ਜੀਵਨੀ 'ਚ ਹੈ। ਇਸ ਕਰਕੇ ਵੀ ਭਾਈ ਸਾਹਿਬ ਨੇ ਬੜੀ ਮਿਹਨਤ ਕਰਕੇ ਲਿਖਿਆ, ਇਹ ਗੱਲ ਵੱਖਰੀ ਕਿ ਗ੍ਰੰਥ ਵਿੱਚੋਂ ਬਹੁਤ ਕੁਝ ਪੁਣਨ ਛਾਨਣ ਵਾਲਾ ਹੈ, ਪਰ ਉਹਨਾਂ ਆਪਣੀ ਲਿਖਤ 'ਚ ਬਕਾਇਦਾ ਇੱਕ ਅਧਿਆਇ ਵਿੱਚ ਲਿਖਿਆ ਹੈ ਕਿ ਮੈਂ ਲਿਖ ਚੱਲਿਆ ਪਰ ਜਿਹਨੂੰ ਸਮਝ ਪਏ ਗਲਤ ਕਹਿ ਉਹ ਸੁਧਾਈ ਜ਼ਰੂਰ ਕਰ ਲਵੇ। ਉਹ ਜਦੋਂ ਲੈ ਕੇ ਗ੍ਰੰਥ ਆਏ ਅਤੇ ਸੰਗਤਾਂ ਅਦਵਲੀ ਗਈਆਂ, ਪਰ ਉਹ ਪਾਲਕੀ 'ਚ ਨਹੀਂ ਬੈਠੇ, ਤੁਰਦੇ ਇਸ ਦਰਬਾਰ 'ਚ ਆਏ। ਇੱਥੇ ਗ੍ਰੰਥ ਭੇਟਾ ਕਰਕੇ ਉਹਨਾਂ ਆਪਣੀ ਬਣੀ ਕਵਿਤਾ ਦੀ ਇੱਕ ਅਰਦਾਸ ਕੀਤੀ। ਉਹ ਅਰਦਾਸ ਸੀ ਬਹੁਤੇ ਫੇਰ ਪਏ ਕਿਰਪਨ ਕੋ, ਕਹਿਣ ਲੱਗੇ ਸਤਿਗੁਰ ਮਮ ਬੇਰੀ ਕਟੋ ਨਿਜ ਬੇਰੀ ਪਰ ਚਾੜ। ਚਾਰ ਵਾਰੀ ਸ਼ਬਦ ਆਇਆ ਬੇਰੀ, ਸਤਿਗੁਰ ਮਮ ਬੇਰੀ ਕਟੋ ਨਿਜ ਬੇਰੀ ਪਰ ਚਾੜ, ਇਹ ਬੇਰੀ ਕੋਈ ਭਵ ਸਫਲ ਬਿਨ ਬੇਰੀ ਕਰ ਪਾਲ। ਸਤਿਗੁਰ ਮਮ ਬੇਰੀ ਕਟੋ, ਪਹਿਲੀ ਬੇਰੀ ਦਰ ਤੇ ਜੰਜੀਰਾਂ ਬੇੜੀਆਂ, ਤੇਰੇ ਦਰਬਾਰ 'ਚ ਆਇਆ ਮੇਰੇ ਸੰਗਲਾਂ ਦੀਆਂ ਬੇੜੀਆਂ ਕੱਟ ਦੇ, ਆਪਣੀ ਬੇੜੀ ਵਿੱਚ ਬਿਠਾ ਲੈ। ਪਹਿਲੀ ਬੇਰੀ ਦੇ ਅਰਥ ਬੇੜੀ ਸੰਗਲ, ਦੂਜੇ ਬੇਰੀ ਦਾ ਅਰਥ ਕਿਸ਼ਤੀ ਨਾਵ। ਸਤਿਗੁਰ ਮਮ ਬੇਰੀ ਕੱਟੋ ਨਿਜ ਬੇਰੀ ਪ੍ਰਚਾਰ, ਇਹ ਬੇਰੀ ਕੋਈ ਭਵ ਸਫਲ ਇਸ ਵਾਰੀ ਮੈਨੂੰ ਸਫਲਤਾ ਦੇ ਦੇ ਬਿਨ ਬੇਰੀ ਕਰ ਪਾਰ। ਇੱਥੇ ਬੇਰੀ ਦਾ ਅਰਥ ਦੇਰੀ, ਇਸ ਜਨਮ ਜਿਮਿਣਾ ਦੇਰੀ ਤੋਂ ਪਾਰ ਕਰਤੇ। ਧੰਨ ਗੁਰੂ ਅਮਰਦਾਸ ਕਹਿੰਦੇ ਨੇ ਬਹੁਤੇ ਫੇਰ ਭਏ ਕਿਰਪਨ ਕੋ, ਅਬ ਕਿਛ ਕਿਰਪਾ ਕੀਜੈ ਤੇ ਕੀ ਕਿਰਪਾ ਕਰੋ ਅੱਗੇ ਬਚਨ ਨੇ।
ਓਹ ਦਯਾਲ ਦਰਸ਼ਨ ਦੇਹੋ ਆਪਣਾ ਐਸੇ ਬਖਸ਼ ਕਰੀਜੈ।
ਇੱਕ ਨਾਮ ਦੇ ਦਿਓ, ਇੱਕ ਬਖਸ਼ਿਸ਼ ਕਰ ਦਿਓ, ਆਪਣੇ ਦਰਸ਼ਨ ਦੇ ਦਿਓ, ਇਹ ਮੇਰੇ ਤੇ ਰਹਿਮਤ ਕਰੋ।
ਭਨਤ ਨਾਨਕ ਭਰਮ ਪਟ ਖੁੱਲੇ ਗੁਰ ਪ੍ਰਸਾਦੇ ਜਾਣਿਆ।
ਹਜ਼ੂਰ ਕਹਿੰਦੇ ਨੇ ਧੰਨ ਗੁਰੂ ਅਮਰਦਾਸ ਜਦੋਂ ਅਰਦਾਸ ਕੀਤੀ, ਅੰਦਰ ਦੇ ਭਰਮ ਦੇ ਪਰਦੇ ਖੁੱਲ ਗਏ, ਕਿਵਾਹ ਟੁੱਟ ਗਏ, ਤੇ ਗੁਰੂ ਦੀ ਕਿਰਪਾ ਨਾਲ ਇਹ ਜਾਣਿਆ ਹੈ।
ਸਾਚੇ ਲਿਵ ਲਾਗੀ ਹੈ ਭੀਤਰ ਸਤਿਗੁਰ ਸਿਉ ਮਨ ਮਾਨਿਆ।
ਹੁਣ ਝੂਠੀ ਲਿਵ ਨਹੀਂ, ਸਾਚੀ ਲਿਵ, ਕਿਉਂਕਿ ਸੱਚੀ ਲਿਵਾ ਤੋਂ ਬਿਨਾਂ ਦੇਹ ਦੀ ਕੀਮਤ ਨਹੀਂ। ਸਾਚੀ ਲਿਵੈ ਬਿਨ ਦੇਹ ਨਹੀਂ ਮੰਗੀ। ਸਾਚੀ ਲਿਵ ਲਾਗੀ ਹੈ ਭੀਤਰ ਸਤਿਗੁਰ ਸਿਉ ਮਨ ਮਾਨਿਆ, ਗੁਰੂ ਨਾਲ ਮਨ ਮੰਨ ਗਿਆ। ਅੱਜ ਗੁਰੂ ਦਾ ਹੁਕਮ ਸੀ ਪਰ ਸਾਨੂੰ ਬੇਨਤੀ ਕਰਨ ਦੀ ਜਾਚ ਦੱਸ ਗਿਆ ਗੁਰੂ ਅਮਰਦਾਸ। ਕਹਿੰਦੇ ਨੇ ਸਿੱਖੋ ਜੇ ਮੰਗਣਾ ਤਾਂ ਨਾਮ ਮੰਗੋ, ਜਿਹਨੂੰ ਨਾਮ ਮਿਲੇਗਾ ਉਹਨੂੰ ਧਾਮ ਜ਼ਰੂਰ ਮਿਲੇਗਾ, ਜਿਹਨੂੰ ਨਾਮ ਮਿਲੇਗਾ ਉਹਨੂੰ ਨਾਮੀ ਜ਼ਰੂਰ ਮਿਲੇਗਾ। ਸਤਿਗੁਰੂ ਕਿਰਪਾ ਕਰਨ ਆਓ, ਅੰਤਲੀਆਂ ਤੁਕਾਂ ਦਾ ਪਾਠ ਸਰਵਣ ਕਰੋ ਜੀ।
ਭਨਤ ਨਾਨਕ ਭਰਮ ਪਟ ਖੁੱਲੇ ਗੁਰ ਪ੍ਰਸਾਦੀ ਜਾਣਿਆ, ਸਾਚੇ ਲਿਵ ਲਾਗੀ ਹੈ ਭੀਤਰ ਸਤਿਗੁਰ ਸਿਉ ਮਨ ਮਾਨਿਆ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।